जगत गुरु श्री गुरु ग्रंथ साहिब जी महाराज जी दी पवित्र पावन हजूरी च नेता प्रति हाजरियां भर के तीसरे गुरदेव जगत गुरु श्री गुरु अमरदास जी महाराज जी दी जीवन गाथा सतगुरां दे पावन जीवन दी अकथ कथा आप जी बहुत ही अदब सत्कार श्रद्धा भावना सहित सरवण कर रहे हो। जो यह कथा सुनै अर गावै दुख पाप तेह निकट न आवै। ए सतगुरां दी कथा निरंकार दी कथा है, अकाल पुरख दी कथा है। जेड़ा कोई माई भाई इस कथा नू सुनदा है गाउंदा है संसार दे जितने दुख आदक हन दलिद्र हन विकार हन पाप हन उहनां दे नेड़े नहीं आउंदे। सतगुरु जी ने पंडित बेणी जी नूं उपदेश दे के नवाजिया है। बेणी जी ने हाथ जोड़ के बेनती करके उपदेश दी मांग कीती। महाराज मैं धर्म ग्रंथ बहुत पढ़े ने पर अपने निज आपे दे ज्ञान तो विहूणा हां। सतगुरु जी ने राग मलार विच पावन शब्द उचारण कीता जिस दी कथा आपां कल दे प्रसंग विच सरवण कीती है। एहो मन गिरही के एहो मन उदासी के एहो मन अवरन सदा अवनासी ए पावन शब्द दे उपदेश वजों सतगुरां ने उचारण कीता है जिस नूं पंडित बेणी जी ने सुनिया है कि अपने निज मन दी दशा नूं समझण वास्ते गुरु दी दया चाहीदी है। बिना गुरु दी कृपा तो मन दी अवस्था की है नहीं जानी जांदी। तो गरीबनवाज पातशाह ने जिवें पंडित बेणी जी नूं कृतार्थ कीता है वो कथा महाकवि कविराज भाई साहब भाई संतोख सिंह जी चूड़ामणि जी कैंथल दी धरती ते उस पवित्र हवेली विच जो अज भी उत्थे शोभनीक है तू पातशाह दी दया तरस सदका हुण उत्थे निशान साहब झूलदे हन। महाराज जी दे पावन प्रकाश हो गए हन। जिथे बां कवि जी 51-51 पाठ जपजी साहब दे रोज कर दे और चौंकड़ा ला के सतगुरां दे ध्यान च निमगन हो के इस कथा नूं लिखांदे उचारण करदे सन लिखारी लिखदे सन। आओ मन बिरतियां एकागर करिए गुरु पातशाह दे पवित्र चरणा विच अपनियां हाजरियां लवाउंदियां होया रसना नूं पवित्र करदियां आखो जी सतनाम
श्री वाहे गुरु साहिब जी
सतनाम
श्री वाहे गुरु साहिब चौपाई सहत अर्थ के शब्द बखाना
अर्थ दे सहत गुरुदेव जी ने इस शब्द नूं उचारण करके पंडित बेणी जी नूं सरवण करवाया।
सुन पंडित हाने ओ निज माना
जदों पंडित बेणी जी ने सतगुरु जी दा ए पावन शब्द अर्थां दे सहित सुनिया सुनदिया तिन्हां दे मन दा जितना माण सी हंकार सी ओ अभिमान ते मान हिरदे चो निर्विरत हो गया।
मुन सब होए विचारन लागा
अपने मन दे मुनसब हो के यानी कि हाजर हो के मन दे नेड़े हो के विचार करन लगे पंडित बेणी जी।
उचरत सत करत अनुरागा
और कहन लगा महाराज जो तुसा ने कहा बिलकुल सत कहा है। आप जी दा कहा होया एक एक वाक त्रिकाल सत है।
कृपा दृष्ट पुन गुर ने की नस
जदों पंडित बेणी जी मन दे मुनसब हो गए तो धन श्री गुरु अमरदास साहब जी ने अपनी दया दृष्टि नाल कृपा भरी सवली निगाह दे नाल पंडित बेणी जी वल वेख्या।
अंतर ब्रिति होए सुख चीनस
सतगुरां दे वेखण दी देरी सी उसे वक्त पंडित बेणी जी दी बिरती अंतरमुखी हो गई सुरत अंतरमुखी हो गई मन अंतरमुखी हो गया।
जन्म जन्म को सुपत जगायो
मानो जिवें जन्मा जन्मा दे सुते पए सन पंडित बेणी जी सतगुरु जी ने कृपा करके जगा दिता है। धन सूती जे फिर धन सूती ਤਨ ਜਾਗੈ ਜੇ ਪਿਰ ਬੋਲਣ ਤਾਂ। ਸਤਿਗੁਰੂ ਜੀ ਜਦੋਂ ਜਗਾ ਦਿੰਦੇ ਨੇ ਕਿਸੇ ਨੂੰ ਉਦੋਂ ਜਾਗ ਪੈਂਦੀ ਹੈ ਜੀਵ ਰੂਪੀ ਇਸਤਰੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਰਸ ਕੀਤਾ, ਪੰਡਿਤ ਬੇਣੀ ਜੀ ਮਾਨੋ ਜਨਮਾਂ ਜਨਮਾਂ ਤੋਂ ਸੁੱਤੇ ਪਏ ਸਨ, ਜਾਗ ਪਏ ਹਨ।
ਆਤਮ ਪ੍ਰਗਟਾਇਓ,
ਆਪਣੀ ਨਿਜ ਆਤਮਾ ਦਾ ਸਵਰੂਪ ਅੰਦਰ ਪ੍ਰਗਟ ਹੋ ਗਿਆ, ਆਤਮਾ ਦਾ ਸਵਰੂਪ ਅੰਦਰ ਸਾਕਸ਼ਾਤਕਾਰ ਹੋ ਗਿਆ।
ਬੈਠੇ ਲੱਗੀ
ਆਪਣੇ ਨਿਜ ਆਤਮ ਆਨੰਦ ਦੇ ਵਿੱਚ ਬੈਠ ਗਏ, ਸਮਾਧੀ ਲੱਗ ਗਈ, ਇਕਾਗਰ ਹੋ ਗਏ।
ਕਿਤਕ ਦੇਰ ਮਹਿ ਲੋਚਨ ਖੋਲੇ,
ਕਹਿੰਦੇ ਬੇਣੀ ਜੀ ਦੀ ਸਮਾਧੀ ਲੱਗੀ, ਨੇਤਰ ਮੁੰਦੇ ਹੋਏ ਸਨ, ਅੰਤਰ ਇਹੋ ਜੀ ਸਮਾਧੀ ਲੱਗ ਗਈ ਕਿ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼। ਸਤਿਗੁਰਾਂ ਦੀ ਦਇਆ ਮਾਇਆ ਨਾਲ ਉਸ ਅੰਤਰ ਆਤਮੇ ਦੀ ਖੇਡ ਦੀ ਝਲਕ ਨੂੰ ਵੇਖ ਲਿਆ ਹੈ, ਜਿਸ ਨੂੰ ਜਾਣਨੇ ਵਾਸਤੇ ਯੋਗੀਸ਼ਵਰ ਯੋਗ ਸਾਧਦੇ ਨੇ, ਤਪੀਸ਼ਵਰ ਤਪ ਕਰਦੇ ਨੇ, ਫਿਰ ਵੀ ਉਹਨਾਂ ਨੂੰ ਅਵਸਥਾ ਪ੍ਰਾਪਤ ਨਹੀਂ ਹੁੰਦੀ। ਸਤਿਗੁਰੂ ਜੀ ਨੇ ਦਇਆ ਕੀਤੀ, ਬੇਣੀ ਜੀ ਉੱਥੇ ਪਹੁੰਚ ਗਏ, ਕੁਝ ਸਮੇਂ ਲਈ ਸਮਾਧੀ ਲੱਗੀ ਰਹੀ, ਨੇਤਰ ਮੁੰਦੇ ਹੋਏ ਸਨ, ਕੁਝ ਸਮੇਂ ਬਾਅਦ ਬੇਣੀ ਜੀ ਨੇ ਆਪਣੇ ਨੇਤਰ ਖੋਲੇ ਹਨ।
ਦੇਖ ਅਵਸਥਾ ਗੁਰੂ ਸਰਾਹਿਓ,
ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਅੰਦਰ ਦੀ ਸਾਰੀ ਖੇਡ ਨੂੰ ਸਮਝ ਕੇ, ਅੰਦਰ ਦੀ ਸਾਰੀ ਅਵਸਥਾ ਨੂੰ ਜਾਣ ਕੇ ਪੰਡਿਤ ਬੇਣੀ ਜੀ ਨੇ ਹੁਣ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਲਾਘਾ ਕੀਤੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਵਡਿਆਈ ਕਰਨ ਲੱਗੇ।
ਪੰਡਿਤ ਭਏ ਧੰਨ ਦੁੱਖ ਲਾਹਿਓ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਆਖਿਆ, ਪੰਡਿਤ ਜੀ ਧੰਨ ਹੋ ਗਏ ਹੋ, ਤੁਸੀਂ ਧੰਨ ਹੋ ਗਏ ਹੋ, ਪੰਡਿਤ ਬੇਣੀ ਜੀ ਆਪਣੇ ਸਾਰੇ ਦੁੱਖਾਂ ਤੋਂ ਮੁਕਤ ਹੋ ਗਏ ਹੋ, ਜਨਮ ਮਰਨ ਦੇ ਦੁੱਖ ਤੋਂ ਸੁਤੰਤਰ ਹੋ ਗਏ ਹੋ।
ਤਬ ਬੇਣੀ ਮਨ ਆਨੰਦ ਪਾਵਾ,
ਪੰਡਿਤ ਬੇਣੀ ਜੀ ਦੇ ਹਿਰਦੇ ਚ ਪਰਮਾਨੰਦ ਦੀ ਅਵਸਥਾ ਬਣ ਗਈ ਹੈ, ਆਨੰਦ ਨੂੰ ਪ੍ਰਾਪਤ ਹੋ ਗਿਆ, ਐਸਾ ਆਨੰਦ ਜਿਸ ਨੂੰ ਪਰਮਾਨੰਦ ਕਿਹਾ ਜਾਂਦਾ ਹੈ।
ਸਤਿਗੁਰ ਸੁਜਸ ਅਨੇਕ ਬਿਦ ਗਾਵਾ,
ਸਤਿਗੁਰਾਂ ਦੀ ਮਹਿਮਾ ਗਾਉਣ ਲੱਗੇ, ਸਤਿਗੁਰਾਂ ਦਾ ਸੁਜਸ ਗਾਉਣ ਲੱਗੇ, ਸਤਿਗੁਰਾਂ ਦੀਆਂ ਵਡਿਆਈਆਂ ਗਾਉਣ ਲੱਗੇ।
ਭਗਤ ਹੇਤ ਅਵਤਾਰ ਗੋਸਾਈ,
ਕਹਿਣ ਲੱਗੇ ਮਹਾਰਾਜ ਇਸ ਮਾਤ ਲੋਕ ਦੀ ਧਰਤੀ ਤੇ ਤੁਸੀਂ ਭਗਤੀ ਵਾਸਤੇ ਅਵਤਾਰ ਤਾਰਿਆ ਹੈ, ਜੀਵਾਂ ਦੇ ਭਗਤੀ ਲਾਣ ਵਾਸਤੇ, ਜੀਵਾਂ ਦੀ ਕਲਿਆਣ ਕਰਨ ਵਾਸਤੇ, ਭਗਤੀ ਨੂੰ ਪ੍ਰਗਟ ਕਰਨ ਵਾਸਤੇ ਅਵਤਾਰ ਧਾਰਿਆ ਹੈ।
ਮਹਿਮਾ ਤੁਮਰੀ ਤੁਮ ਬਨ ਆਈ,
ਮਹਾਰਾਜ ਤੁਹਾਡੀ ਮਹਿਮਾ ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ।
ਕੇਤਿਕ ਦਿਨ ਸਤਿਗੁਰ ਕੇ ਪਾਸ,
ਪੰਡਿਤ ਬੇਣੀ ਜੀ ਕੁਝ ਦਿਨ ਸਤਿਗੁਰੂ ਜੀ ਦੇ ਚਰਨਾਂ ਚ ਗੋਇੰਦਵਾਲ ਸਾਹਿਬ ਰਹੇ, ਕਿ ਹੁਣ ਇੱਥੇ ਹੀ ਕੁਝ ਦਿਨ ਮਹਾਰਾਜ ਜੀ ਦੇ ਪਾਸ ਨਿਵਾਸ ਰੱਖੀਏ।
ਰਹੇ ਓ ਪ੍ਰੀਤ ਧਰ ਤਜ ਸਭ ਆਸ,
ਮਨ ਦੀਆਂ ਸਾਰੀਆਂ ਆਸਾਂ ਲਾ ਕੇ ਸਤਿਗੁਰੂ ਜੀ ਦੇ ਚਰਨਾਂ ਨਾਲ ਪ੍ਰੀਤ ਰੱਖ ਕੇ ਪੰਡਿਤ ਬੇਣੀ ਜੀ ਸਤਿਗੁਰਾਂ ਦੇ ਪਾਸ ਹੀ ਰਹੇ ਹਨ।
ਉਸ਼ਟਰ ਭਾਰ ਜੇ ਪੁਸਤਕ ਬ੍ਰਿੰਦ,
ਜਿਹੜੇ ਊਠ ਲੱਦੇ ਹੋਏ ਸੀ ਨਾ ਕਿਤਾਬਾਂ ਨਾਲ, ਵੱਡੇ ਵੱਡੇ ਪੰਡਿਤਾਂ ਨੂੰ ਜਿੱਤ ਕੇ ਉਹਨਾਂ ਨੂੰ ਹਰਾ ਕੇ, ਉਹ ਜਿੰਨੇ ਊਠ ਲੱਦੇ ਹੋਏ ਸੀ,
ਸਰਤਾ ਬਿਖੈ ਬਹਾਏ ਬਲੰਦ ਬਿਲੰਦ,
ਆਖਿਆ ਹੁਣ ਇਹ ਕਿਤਾਬਾਂ ਇਹ ਪੁਸਤਕਾਂ ਮੇਰੇ ਕਿਸ ਕੰਮ ਦੀਆਂ, ਕਹਿੰਦੇ ਦਰਿਆ ਵਿੱਚ ਰੋੜ ਦਿੱਤੀਆਂ, ਹੁਣ ਇਹਦੇ ਨਾਲ ਪ੍ਰਾਪਤ ਕਰਕੇ ਹਿਰਦੇ ਚ ਹੰਕਾਰ ਹੀ ਹੋਣਾ, ਉਹ ਸਾਰੀਆਂ ਜਲ ਪ੍ਰਵਾਹ ਕਰ ਦਿੱਤੀਆਂ, ਵੀ ਜਿਸ ਸਵਰੂਪ ਨੂੰ ਪ੍ਰਾਪਤ ਕਰਨੇ ਵਾਸਤੇ ਸਾਰੇ ਸ਼ਾਸਤਰ ਧਰਮ ਗ੍ਰੰਥ ਲਿਖੇ ਗਏ ਨੇ, ਉਹ ਸਰੂਪ ਹੁਣ ਪ੍ਰਾਪਤ ਹੋ ਗਿਆ ਹੈ। ਇਹ ਕਿਤਾਬਾਂ ਜਿਹਦੇ ਵਿੱਚ ਬਹੁਤ ਸਾਰੇ ਵਿਦਵਾਨਾਂ ਨੇ ਆਪੋ ਆਪਣੇ ਮਤ ਲਿਖੇ ਨੇ, ਸਭ ਉਲਝਾ ਕੇ ਰੱਖਦੇ ਨੇ, ਇੱਕ ਕਹਿੰਦਾ ਮੈਂ ਸਹੀ ਹਾਂ, ਦੂਜਾ ਕਹਿੰਦਾ ਮੇਰੀ ਕਿਤਾਬ ਸਹੀ ਹੈ, ਤੀਜਾ ਕਹਿੰਦਾ ਮੇਰੀ, ਇਹਨੂੰ ਉਲਝ ਪੜ੍ਹ ਕੇ ਉਲਝਣਾ ਹੀ ਹੈ। ਕਹਿੰਦੇ ਉਸ ਵਕਤ ਤੋਂ ਸਾਰੀਆਂ ਕਿਤਾਬਾਂ ਪੁਸਤਕਾਂ ਪੰਡਿਤ ਬੇਣੀ ਜੀ ਨੇ ਜਲ ਪ੍ਰਵਾਹ ਕਰ ਦਿੱਤੀਆਂ।
ਸ਼ਾਂਤ ਪਾਏ ਕਰ ਸੀਤਲ ਹੋਵਾ,
ਹਿਰਦਾ ਸ਼ਾਂਤ ਹੋ ਗਿਆ, ਮਨ ਸ਼ੀਤਲ ਅਵਸਥਾ ਨੂੰ ਪ੍ਰਾਪਤ ਹੋ ਗਿਆ, ਹਿਰਦੇ ਚ ਠੰਡ ਵਰਤ ਗਈ, ਸਤਿਗੁਰਾਂ ਨੇ ਠੰਡ ਵਰਤਾ ਦਿੱਤੀ।
ਤਾਪ ਵਿਕਾਰਨ ਕੋ ਉਰ ਖੋਵਾ,
ਵਿਸ਼ਿਆਂ ਵਿਕਾਰਾਂ ਦਾ ਜਿੰਨਾ ਤਾਪ ਸੀ, ਜਿਹਨੂੰ ਆਪਾਂ ਅੰਦਰ ਦੀ ਤਪਸ਼ ਕਹਿੰਦੇ ਆ, ਉਹ ਸਾਰੀ ਤਪਸ਼ ਪੰਡਿਤ ਬੇਣੀ ਜੀ ਦੇ ਹਿਰਦੇ ਚੋ ਮਿਟ ਗਈ, ਸਾਰੇ ਵਿਕਾਰਾਂ ਦੀ ਤਪਸ਼ ਦਾ ਨਾਸ ਹੋ ਗਿਆ।
ਵਿਦਾ ਭਇਓ ਰਹਿ ਕੈ ਚਿਰਕਾਲ,
ਵਾਵਾ ਸਮਾਂ ਸਤਿਗੁਰਾਂ ਦੇ ਚਰਨਾਂ ਚ ਬੇਣੀ ਜੀ ਰਹੇ, ਰੋਜ਼ ਆਇਆ ਕਰਨ ਸਤਿਗੁਰਾਂ ਦੇ ਦਰਸ਼ਨ ਕਰਨ। ਕੁਝ ਸਮੇਂ ਬਾਅਦ, ਕੁਝ ਮਹੀਨਿਆਂ ਬਾਅਦ, ਫਿਰ ਪੰਡਿਤ ਬੇਣੀ ਜੀ ਸਤਿਗੁਰਾਂ ਦੇ ਕੋਲੋਂ ਵਿਦਾ ਹੋ ਕੇ ਗਏ।
ਪੂਜ ਪੂਜ ਕਰ ਪਰਮ ਕਿਰਪਾਲ,
ਸਤਿਗੁਰਾਂ ਦੇ ਚਰਨਾਂ ਦੀ ਬਾਰੰਬਾਰ ਪੂਜਾ ਕਰਦੇ ਪੰਡਿਤ ਬੇਣੀ ਜੀ, ਬਾਰ ਬਾਰ ਸਤਿਗੁਰਾਂ ਦੇ ਚਰਨਾਂ ਨੂੰ ਧਿਆਉਂਦੇ ਤੇ ਆਰਾਧਦੇ ਹਨ।
ਸਿੱਖ ਹੁਤੇ ਦੋਏ ਫਿਰਿਆ ਕਟਾਰਾ,
ਕਹਿੰਦੇ ਦੋ ਸਿੱਖ ਸੀ ਮਹਾਰਾਜ ਜੀ ਦੇ, ਅਨਿੰਨ ਸੇਵਕ ਨੇ, ਇੱਕ ਦਾ ਨਾਮ ਹੈ ਭਾਈ ਫਿਰਿਆ, ਦੂਸਰੇ ਦਾ ਨਾਮ ਹੈ ਭਾਈ ਕਟਾਰਾ। ਇਹ ਦੋ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਆਏ।
ਸੇਵਤ ਰਹੇ ਬਹੁਤ ਗੁਰਦੁਆਰਾ,
ਗੁਰੂ ਸਾਹਿਬ ਦੇ ਚਰਨਾਂ ਦੀ ਇਹਨਾਂ ਨੇ ਸੇਵਾ ਕੀਤੀ। ਕਾਫੀ ਸਮਾਂ ਸ੍ਰੀ ਗੋਇੰਦਵਾਲ ਸਾਹਿਬ ਰਹੇ, ਮਹਾਰਾਜ ਜੀ ਦੇ ਘਰ ਚ ਰਹਿ ਕੇ ਸਤਿਗੁਰਾਂ ਦੀ ਸੇਵਾ ਟਹਿਲ ਕਰਦੇ ਰਹੇ, ਕਦੇ ਭਾਂਡੇ ਮਾਂਜਦੇ ਹਨ, ਕਦੇ ਜੋੜੇ ਝਾੜਦੇ ਹਨ, ਕਦੇ ਜਲ ਢੋਣ ਦੀ ਸੇਵਾ ਕਰਦੇ, ਕਦੇ ਲੰਗਰਾਂ ਵਿੱਚ ਲੰਗਰ ਪਕਾਉਣ ਦੀ ਸੇਵਾ ਕਰਦੇ, ਵਰਤਾਉਣ ਦੀ ਕਰਦੇ। ਏਦਾਂ ਸਤਿਗੁਰਾਂ ਦੇ ਘਰ ਚ ਰਹਿ ਕੇ ਸਤਿਗੁਰਾਂ ਦੀ ਸੇਵਾ ਕਰਦੇ ਹਨ।
ਇੱਕ ਦਿਨ ਤਿੰਨ ਕੋ ਦੇਖ ਗੋਸਾਈ,
ਭਾਈ ਫਿਰਿਆ ਤੇ ਭਾਈ ਕਟਾਰਾ ਜੀ ਨੂੰ ਇੱਕ ਦਿਨ ਜਗਤ ਦੇ ਗੁਸਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੇਖਿਆ।
ਭਏ ਪ੍ਰਸੰਨ ਬਖਸ਼ ਬੇਤਾਈ,
ਇਹਨਾਂ ਦੀ ਸੇਵਾ ਵੇਖੀ, ਇਹਨਾਂ ਦੀ ਟਹਿਲ ਵੇਖੀ, ਘਾਲਣਾ ਵੇਖੀ, ਮਹਾਰਾਜ ਜੀ ਨੇ ਵੇਖਿਆ ਵੀ ਹੁਣ ਸਮਾਂ ਆ ਗਿਆ ਇਹਨਾਂ ਦੋਨਾਂ ਸਿੱਖਾਂ ਦੀ ਘਾਲਣਾ ਨੂੰ ਫਲ ਦੇਈਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਤੇ ਤਰਸ ਕੀਤਾ, ਦਇਆ ਕੀਤੀ।
ਨਿਕਟ ਬੁਲਾਏ ਬੂਜਨ ਠਾਨੇ,
ਦੋਨਾਂ ਸਿੱਖਾਂ ਨੂੰ, ਭਾਈ ਫਿਰਿਆ ਤੇ ਭਾਈ ਖਟਾਰਾ ਜੀ ਨੂੰ, ਦੋਨਾਂ ਨੂੰ ਆਪਣੇ ਕੋਲ ਸੱਦਿਆ, ਕੋਲ ਬੁਲਾਇਆ।
ਜਹਾਂ ਤੁਮਾਰੇ ਰਹਿਣ ਠਿਕਾਨੇ,
ਮਹਾਰਾਜ ਜੀ ਕਹਿਣ ਲੱਗੇ, ਭਾਈ ਫਿਰਿਆ ਜੀ, ਭਾਈ ਕਟਾਰਾ ਜੀ, ਜਿਹੜੇ ਜਿਹੜੇ ਨਗਰ ਵਿੱਚ ਤੁਸੀਂ ਰਹਿੰਦੇ ਹੋ, ਜਿਹੜੇ ਤੁਹਾਡੇ ਰਹਿਣ ਦੇ ਠਿਕਾਣੇ ਨੇ, ਭਾਵ ਜਿੱਥੋਂ ਤੁਹਾਡਾ ਦੌਲਤ ਖਾਨਾ ਹੈ,
ਕਹੋ ਦੇਸ਼ ਤੇ ਕਿਹੇ ਉਪਦੇਸ਼,
ਜਿਹੜੇ ਇਲਾਕੇ ਚ ਤੁਸੀਂ ਆਏ ਹੋ, ਦੱਸੋ ਉਸ ਇਲਾਕੇ ਚ ਕਿਹਦਾ ਉਪਦੇਸ਼ ਚੱਲਦਾ, ਉੱਥੇ ਲੋਕ ਕਿਹਦੀ ਮਾਨਤਾ ਕਰਦੇ ਹੈ, ਕਿਹਨਾਂ ਦਾ ਜ਼ਿਆਦਾ ਪ੍ਰਭਾਵ, ਕਿਉਂਕਿ ਹਰ ਇਲਾਕੇ ਚ ਹਰ ਇੱਕ ਪ੍ਰਕਾਰ ਦੇ ਧਰਮ ਦਾ ਪ੍ਰਭਾਵ ਹੁੰਦਾ ਹੈ, ਵੱਖੋ ਵੱਖਰੀਆਂ ਦਿਸ਼ਾਵਾਂ ਚ ਕਿਤੇ ਬੋਧੀਆਂ ਦਾ ਪ੍ਰਭਾਵ ਹੈ, ਕਿਤੇ ਜੈਨੀਆਂ ਦਾ ਪ੍ਰਭਾਵ ਹੁੰਦਾ ਹੈ, ਕਿਤੇ ਯੋਗੀਆਂ ਦਾ ਪ੍ਰਭਾਵ ਹੁੰਦਾ ਹੈ, ਕਿਤੇ ਸੰਨਿਆਸੀਆਂ ਦਾ, ਇਲਾਕੇ ਹੁੰਦੇ ਹਨ। ਮਹਾਰਾਜ ਜੀ ਕਹਿੰਦੇ ਜਿੱਥੇ ਤੁਸੀਂ ਰਹਿੰਦੇ ਹੋ, ਜਿਹੜੇ ਨਗਰ ਤੋਂ ਤੁਸੀਂ ਆਏ ਜੇ, ਉਥੇ ਕਿਹਦਾ ਪ੍ਰਭਾਵ ਹੈ, ਕਿਹਦੀ ਜਿਆਦੀ ਪੂਜਾ ਤੇ ਮਾਨਤਾ ਹੁੰਦੀ ਹੈ,
ਹਿਤ ਪਰਲੋਕ ਕੇ ਕ੍ਰਿਤ ਕਿਆ ਹੈ ਸੋ,
ਉਥੇ ਜਿਹੜੇ ਲੋਕ ਨੇ ਉਹ ਪਰਲੋਕ ਸਫਲ ਕਰਨ ਲਈ ਕੀ ਕਰਦੇ ਨੇ, ਆਪਣਾ ਪਰਲੋਕ ਸਵਾਰਨ ਵਾਸਤੇ ਉਹ ਲੋਕ ਕੀ ਕਰਦੇ ਹਨ,
ਜੋ ਹੋਵੇ ਸੋ ਜਾਏ ਹਟਾਵ,
ਉਹ ਜਿਹੜੇ ਕਰਮ ਕਰਦੇ ਨੇ ਦੱਸੋ ਵੀ ਉਹਦੇ ਬਾਰੇ ਕੀ ਵਿਚਾਰ ਹੈ ਤੁਹਾਡੀ, ਉਹ ਕੀ ਕਰ ਰਹੇ ਨੇ, ਜੇ ਉਹ ਮਾੜੇ ਟੇਢੇ ਕਰਮਾਂ ਵਿੱਚ ਨੇ ਤੇ ਜਾਓ ਤੁਸੀਂ ਅੱਜ ਤੋਂ ਬਾਅਦ ਸਾਡੇ ਘਰ ਦੇ ਪ੍ਰਚਾਰਕ ਹੋ, ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰਕੇ ਉਹਨਾਂ ਨੂੰ ਮਾੜੇ ਰਾਹਾਂ ਤੋਂ ਹਟਾ ਕੇ ਸਿੱਧੇ ਰਾਹਾਂ ਤੇ ਪਾਓ। ਹਾਂਜੀ,
ਸਤ ਨਾਮ ਸਿੱਖੀ ਪ੍ਰਗਟਾਵੋ,
ਔਰ ਜਾ ਕੇ ਆਪਣੇ ਇਲਾਕਿਆਂ ਵਿੱਚ ਜਿੱਥੋਂ ਤੁਸੀਂ ਆਏ ਹੋ ਉੱਥੇ ਸੱਚੇ ਨਾਮ ਦਾ ਜਾਪ ਜਪਾਵੋ, ਔਰ ਗੁਰੂ ਨਾਨਕ ਸਾਹਿਬ ਦੀ ਸਿੱਖੀ ਪ੍ਰਗਟ ਕਰੋ।
ਬੋਲੇ ਦੋਨੋ ਦੁਆ ਕਰ ਜੋਰ,
ਸਤਿਗੁਰੂ ਜੀ ਦੇ ਬਚਨ ਸੁਣ ਕੇ ਦੋਵੇਂ ਬੋਲੇ, ਭਾਈ ਫਿਰਿਆ ਜੀ ਵੀ, ਭਾਈ ਕਟਾਰਾ ਜੀ ਵੀ ਬੋਲੇ,
ਸ੍ਰੀ ਗੁਰੂ ਜੀ ਹਮ ਮਹਿ ਕਿਆ ਜੋਰ,
ਕਹਿਣ ਲੱਗੇ ਮਹਾਰਾਜ ਸਾਡੇ ਚ ਕੀ ਜੋਰ ਹੈ, ਸਾਡੇ ਚ ਭਲਾ ਕੀ ਤਾਣ ਹੈ।
ਜੋਗੀ ਕੰਨ ਪਾਟੇ ਉਪਦੇਸ਼ ਹੈ।
ਅਸੀਂ ਜਾ ਕੇ ਮਹਾਰਾਜ ਉਹਨਾਂ ਨਾਲ ਮੱਥਾ ਲਾਈਏ, ਯਾਨੀ ਕਿ ਸਾਡੇ ਇਲਾਕੇ ਚ ਕੰਨ ਪਾਟੇ ਯੋਗੀਆਂ ਦਾ ਪ੍ਰਭਾਵ ਹੈ। ਉਹ ਬੜੇ ਕਰਾਮਾਤੀ ਅਜਮਤੀ ਯੋਗੀ ਨੇ ਮਹਾਰਾਜ, ਉਹ ਤਾਂ ਬੰਦੇ ਨੂੰ ਬੰਦਾ ਨਹੀਂ ਸਮਝਦੇ। ਅਸੀਂ ਉੱਥੇ ਜਾ ਕੇ ਕਿਵੇਂ ਪ੍ਰਚਾਰ ਕਰਾਂਗੇ? ਉਹ ਕਰਾਮਾਤੀ ਨੇ, ਅਜਮਤੀ ਨੇ, ਉਹ ਆਪਣੀ ਅਜਮਤ ਨਾਲ ਕੁਝ ਤੋਂ ਕੁਝ ਕਰ ਦਿੰਦੇ ਨੇ, ਸਾਨੂੰ ਤਾਂ ਉਹਨਾਂ ਨੇ ਸਮਝਣਾ ਨੀ ਕੁਝ। ਆਪ ਜੀ ਕਹਿੰਦੇ ਹੋ ਜਾ ਕੇ ਆਪਣੀ ਸਿੱਖੀ ਦਾ ਪ੍ਰਚਾਰ ਕਰੀਏ, ਸਤ ਵਚਨ ਮਹਾਰਾਜ ਜਾਵਾਂਗੇ, ਪਰ ਸਮੱਸਿਆ ਇਹ ਹੈ ਵੀ ਸਾਡੇ ਇਲਾਕੇ ਵਿੱਚ ਜਿਹੜੇ ਗੋਰਖਨਾਥ ਦੇ ਚੇਲੇ ਨੇ ਕੰਨ ਪਾਟੇ ਯੋਗੀ, ਉਹਨਾਂ ਦਾ ਪ੍ਰਚਾਰ ਹੈ।
ਜੰਤਰ ਮੰਤਰ ਜਿਨ ਸ਼ਕਤ ਵਿਸ਼ੇਸ਼ ਹੈ।
ਉਹ ਜਿਹੜੇ ਯੋਗੀ ਨੇ ਉਹ ਜੰਤਰ ਮੰਤਰ ਦੀ ਸ਼ਕਤੀ ਜਾਣਦੇ ਨੇ। ਖਾਲਸਾ ਜੀ, ਹਿੰਦੁਸਤਾਨ ਦੇ ਸ਼ਾਸਤਰਾਂ ਚ ਇੱਕ ਸ਼ਾਸਤਰ ਹੈ ਤੰਤਰ ਸ਼ਾਸਤਰ। ਤੰਤਰ ਸ਼ਾਸਤਰ ਵਿੱਚ ਇਹ ਸਾਰੀ ਵਿਦਿਆ ਜਿਹੜੀ ਹੈ ਕੰਮ ਕਰਦੀ ਹੈ, ਗ੍ਰਹਿਆਂ ਦੀ ਜਾਂ ਜਿਹੜੇ ਸੰਸਾਰ ਦੀ ਪ੍ਰਕਿਰਤੀ ਦੇ ਵਿੱਚ ਜੋ ਜੋ ਨਿਯਮ ਚੱਲ ਰਹੇ ਹਨ, ਉਹ ਵਿਦਿਆ ਹੈ। ਪਰ ਕੀ ਕੀਤਾ ਤਾਂਤਰਿਕਾਂ ਨੇ ਉਹਨਾਂ ਤੰਤਰਾਂ ਨੂੰ ਜਾਂ ਉਹਨਾਂ ਜੰਤਰਾਂ ਮੰਤਰਾਂ ਨੂੰ ਟੇਢੇ ਤਰੀਕਿਆਂ ਨਾਲ ਸਾਧਨਾ ਕਰਦਿਆਂ ਉਹਨਾਂ ਦੀ ਉਲਟ ਤਰੀਕੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਨੂੰ ਭਰਮਾਉਣ ਲਈ, ਅਜਮਤਾਂ ਕਰਾਮਾਤਾਂ ਵਿਖਾ ਕੇ ਆਪਣੀ ਪੂਜਾ ਤੇ ਪ੍ਰਤਿਸ਼ਠਾ ਕਰਾਉਣ ਲਈ ਇਸ ਪਾਸੇ ਉਸ ਵਿਦਿਆ ਨੂੰ ਲਾ ਲਿਆ। ਕਹਿਣ ਲੱਗੇ ਮਹਾਰਾਜ, ਉੱਥੇ ਯੋਗੀ ਨੇ ਉਹ ਤਾਂ ਬੜੇ ਬੜੇ ਤੰਤਰ ਮੰਤਰ ਜੰਤਰ ਜਾਣਦੇ ਹਨ।
ਗੋਰਖ ਗੋਰਖ ਜਾਪ ਜਪੈ ਹੈ।
ਉਹ ਮਹਾਰਾਜ ਉਸ ਇਲਾਕੇ ਚ ਗੋਰਖ 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 ਦਾ ਜਾਪ ਜਪਾਉਂਦੇ, ਆਪ ਵੀ ਜਪਦੇ ਨੇ ਗੋਰਖ, ਤੇ ਜਿਹੜੇ ਉਹਨਾਂ ਦੇ ਇਲਾਕੇ ਚ ਲੋਕ ਨੇ ਸਾਡੇ ਚੌਥੇ, ਉਹਨਾਂ ਨੂੰ ਵੀ ਉਹ ਗੋਰਖ ਗੋਰਖ ਦਾ ਜਾਪ ਜਪਾਉਂਦੇ ਹਨ।
ਪੂਜਤ ਨਿਤ ਜੋਗੀ ਨ ਸਬੈ ਹੈ।
ਜਿਹੜੇ ਯੋਗੀ ਨੇ ਉਹਨਾਂ ਦੀ ਪੂਜਾ ਹੁੰਦੀ ਹੈ ਸਾਡੇ ਉਸ ਇਲਾਕੇ ਚ। ਖਾਲਸਾ ਜੀ, ਯੋਗੀਆਂ ਦਾ ਬੜਾ ਪ੍ਰਭਾਵ ਰਿਹਾ ਗੁਰੂ ਨਾਨਕ ਸਾਹਿਬ ਦੇ ਸਮੇਂ। ਯੋਗੀਆਂ ਦਾ ਬਹੁਤ ਬੋਲਬਾਲਾ ਸੀ, ਪੂਰੇ ਹਿੰਦੁਸਤਾਨ ਦੇ ਵਿੱਚ ਇਹਨਾਂ ਦਾ ਸਿੱਕਾ ਚੱਲਦਾ ਸੀ। ਨੇਪਾਲ ਤੋਂ ਲੈ ਕੇ ਇਧਰ ਅਫਗਾਨਿਸਤਾਨ ਤੱਕ ਯੋਗੀਆਂ ਦਾ ਨਾਮ ਚੱਲਦਾ ਸੀ, ਪੂਰੇ ਉੱਤਰੀ ਭਾਰਤ ਵਿੱਚ, ਚੜ੍ਹਦੀ ਭਾਰਤ ਇਧਰ ਪੂਰਬ ਦਿਸ਼ਾ ਵਾਲੇ ਪਾਸੇ, ਉਥੋਂ ਲੈ ਕੇ ਤੋਂ ਬਹੁਤ ਜ਼ਿਆਦਾ ਇਹਨਾਂ ਦਾ ਪ੍ਰਚਾਰ ਸੀ। ਤੋਂ ਮਹਾਰਾਜ ਸੱਚੇ ਪਾਤਸ਼ਾਹ ਨੇ, ਗੁਰਦੇਵ ਨੇ ਨਹੀਂ ਕਿਹਾ ਵੀ ਤੁਸੀਂ ਆਪਣਾ ਮਤ ਦਾ ਪ੍ਰਚਾਰ ਨਾ ਕਰੋ, ਪਰ ਪਖੰਡ ਨਾ ਕਰੋ। ਗੁਰਦੇਵ ਨੇ ਪਖੰਡ ਦਾ ਖੰਡਨ ਕੀਤਾ। ਭਾਰਤ ਖੰਡ ਹੈ, ਇੱਥੇ ਹਰ ਇੱਕ ਨੂੰ ਆਪਣੇ ਮਤ ਦੇ ਪ੍ਰਚਾਰ ਪ੍ਰਸਾਰ ਦੀ ਆਗਿਆ ਹੈ, ਸੁਤੰਤਰਤਾ ਹੈ ਵੀ ਹਰ ਕੋਈ ਆਪਣੇ ਪੰਥ ਦਾ, ਜਿਹਦੇ ਨਾਲ ਵੀ ਉਹ ਸੰਬੰਧ ਰੱਖਦਾ, ਜਿਸ ਧਰਮ ਨਾਲ ਵੀ, ਉਹਦਾ ਪ੍ਰਚਾਰ ਪ੍ਰਸਾਰ ਕਰਨ ਦਾ ਹੱਕ ਸੰਵਿਧਾਨ ਦਿੰਦਾ ਉਹਨੂੰ, ਪਰ ਪਖੰਡ ਕਰਨ ਦਾ ਹੱਕ ਨਹੀਂ ਨਾ ਦਿੰਦਾ ਵੀ ਪਖੰਡ ਕਰਕੇ ਤੁਸੀਂ ਕਿਸੇ ਦੂਜੇ ਦਾ ਧਰਮ ਤਬਦੀਲ ਕਰੋ, ਗੁਮਰਾਹ ਕਰਕੇ, ਭਰਮ ਚ ਪਾ ਕੇ, ਭਰਮ ਜਾਲ ਵਿਖਾ ਕੇ, ਜਾਂ ਲਾਲਚ ਦੇ ਕੇ, ਜਾਂ ਡਰਾਵਾ ਦੇ ਕੇ, ਭੈ ਦੇ ਕੇ ਕਿਸੇ ਦਾ ਧਰਮ ਬਦਲਣਾ ਜਾਂ ਪਖੰਡ ਕਰਨਾ ਉਹਦੇ ਲਈ ਹੱਕ ਨਹੀਂ ਹੈ। ਗੁਰੂ ਨਾਨਕ ਸਾਹਿਬ ਨੇ ਉਹਦਾ ਖੰਡਨ ਕੀਤਾ ਜਿੱਥੇ ਜਿੱਥੇ ਵੀ ਪਖੰਡ ਸੀ। ਪਾਤਸ਼ਾਹ ਨੇ ਜਦੋਂ ਪੁੱਛਿਆ, ਭਾਈ ਕਟਾਰਾ ਜੀ ਹੋਣਾ ਨੇ ਦੱਸਿਆ, ਮਹਾਰਾਜ ਉੱਥੇ ਤਾਂ ਯੋਗੀਆਂ ਦੀ ਪੂਜਾ ਹੁੰਦੀ ਆ, ਉਹ ਗੋਰਖ ਗੋਰਖ ਦਾ ਜਾਪ ਜਪਦੇ ਨੇ, ਬੜੇ ਤੰਤਰ ਮੰਤਰ ਜਾਣਦੇ ਨੇ।
ਦੇਵੀ ਦੇਵ ਦੇ ਹੁਰਾ ਥਾਨ,
ਦੇਵੀਆਂ ਦੇਵਤਿਆਂ ਦੇ ਜਿਹੜੇ ਦਿਓਰੇ ਥਾਨ ਹਨ।
ਨਹਿ ਮਾਨ ਨਹਿ ਕਿਹੇ ਨਰ ਅਗਿਆਨ,
ਉੱਥੇ ਕੋਈ ਉਹਨਾਂ ਮੰਦਰਾਂ ਵਿੱਚ ਨਹੀਂ ਜਾਂਦਾ, ਉਹਨਾਂ ਯੋਗੀਆਂ ਦੇ ਮਠਾਂ ਤੇ ਜਾਂਦੇ ਨੇ। ਯੋਗੀਆਂ ਦੇ ਮਠਾਂ ਦੀ ਪੂਜਾ ਹੁੰਦੀ ਆ, ਉਹ ਪਖੰਡ ਕਰਦੇ ਹਨ।
ਜਪ ਤਪ ਤੀਰਥ ਕੋਈ ਨਾ ਜਾਣ ਹੈ,
ਕੋਈ ਜਪ ਤਪ ਤੀਰਥ ਨਹੀਂ ਜਾਣਦਾ।
ਕਿਉਂ ਪਰਮੇਸ਼ੁਰ ਨਹਿ ਮਨ ਹੈ,
ਪਰਮੇਸ਼ੁਰ ਨੂੰ ਨਹੀਂ ਮੰਨਦੇ, ਯੋਗੀਆਂ ਨੂੰ ਹੀ ਮੰਨਦੇ ਨੇ ਵੀ ਇਹ ਯੋਗੀ ਸਾਡੇ ਗੁਰੂ ਨੇ ਕੰਨ ਪਾਟੇ, ਗੋਰਖ ਨੂੰ ਹੀ ਆਪਣਾ ਆਗੂ ਮੰਨਦੇ ਹਨ।
ਭਾਉ ਭਗਤ ਕੋ ਨਾਮ ਨਾ ਲੇ,
ਮਹਾਰਾਜ ਪ੍ਰੇਮਾ ਭਗਤੀ ਦਾ ਤਾਂ ਨਾਂ ਹੀ ਨਹੀਂ ਲੈਂਦੇ ਹੋ, ਪ੍ਰਭੂ ਭਗਤੀ ਵਾਲੇ ਪਾਸੇ ਤਾਂ ਆਉਂਦੇ ਹੀ ਨਹੀਂ ਹਨ। ਯੋਗੀਆਂ ਦੇ ਉਲਝੇਵੇਂ ਚ ਉਲਝੇ ਰਹਿੰਦੇ ਵੀ ਸਵਾਹ ਮਲ ਲੋ, ਜਾਂ ਉਹ ਯੋਗੀ ਵਿਭੂਤੀ ਦੇਈ ਜਾਂਦੇ, ਉਹ ਹੀ ਖਾ ਕੇ ਕਹਿੰਦੇ ਜੀ ਬਸ ਜੀ ਸਾਡੇ ਤਾਂ ਦੁੱਖ ਕੱਟੇ ਗਏ, ਰੱਬ ਦਾ ਨਾਂ ਨਹੀਂ ਲੈਂਦੇ, ਪਰਮੇਸ਼ਰ ਦਾ ਭਜਨ ਨਹੀਂ ਕਰਦੇ, ਪ੍ਰੇਮਾ ਭਗਤੀ ਵਿੱਚ ਤਤਪਰ ਨਹੀਂ ਹੁੰਦੇ।
ਅਰਥੀ ਮੂੜ ਨਹੀਂ ਸਮਝੇ,
ਇਹੋ ਜੇ ਮਾਇਆ ਦੇ ਚਾਹਵਾਨ ਸਵਾਰਥੀ ਲੋਕ ਨੇ ਮੂਰਖ, ਜੇ ਉਹਨਾਂ ਨੂੰ ਸਮਝਾਈਏ ਫਿਰ ਵੀ ਨਹੀਂ ਸਮਝਦੇ। ਉਹ ਕਹਿੰਦੇ ਨਹੀਂ ਜੀ, ਸਾਨੂੰ ਤਾਂ ਜਿਹੜੀ ਚੀਜ਼ ਚਾਹੀਦੀ ਹੈ ਸਾਡੇ ਯੋਗੀ ਜੀ ਕੋਲੋਂ ਮਿਲ ਗਈ ਹੈ। ਯੋਗੀਆਂ ਦੇ ਕੋਲ ਹੀ ਜਾ ਕੇ ਉਹਨਾਂ ਦੇ ਕੋਲ ਬੈਠੇ, ਉਹ ਯੋਗੀ ਸ਼ਰਾਬਾਂ ਵੀ ਪੀਂਦੇ, ਨਾਲੇ ਇਹਨਾਂ ਨੂੰ ਵੀ ਲਾ ਛੱਡਦੇ, ਨਾਲੇ ਆਪ ਸੁਲਫੇ ਪੀਂਦੇ, ਸੁੱਟੇ ਮਾਰਦੇ, ਨਾਲ ਚੇਲੇ ਕੋਲ ਬੈਠੇ ਉਹਨਾਂ ਨੂੰ ਵੀ ਕਹਿੰਦੇ ਲਓ ਜੀ ਸਵਰਗਾਂ ਦਾ ਝੂਟਾ। ਏਦਾਂ ਦਾ ਮਹਾਰਾਜ ਇਹਨਾਂ ਯੋਗੀਆਂ ਨੇ ਸਾਡੇ ਇਲਾਕੇ ਚ ਗੰਦ ਪਾਇਆ ਹੋਇਆ, ਵਰਤਾਰਾ ਇਹਨਾਂ ਨੇ ਵਰਤਾਇਆ ਹੋਇਆ।
ਗੁਰੂ ਕਿਰਪਾ ਬਿਨ ਸੁਧਰਹਿ ਨਾਹੀ,
ਮਹਾਰਾਜ ਤੁਹਾਡੀ ਕਿਰਪਾ ਬਿਨਾ ਨੀ ਸੁਧਰਨੇ ਉਹ ਲੋਕ ਜਿਹੜੇ ਇਸ ਪਾਸੇ ਲੱਗੇ ਨੇ ਮੂਰਖ, ਤੁਹਾਡੀ ਕਿਰਪਾ ਤੋਂ ਬਿਨਾ ਉਹ ਨਹੀਂ ਸੁਧਰਨੇ।
ਫਸੇ ਸੋ ਜੰਤਰ ਮੰਤਰ ਕੇ ਮਾਹੀ,
ਉਹ ਤਾਂ ਜੰਤਰਾਂ ਮੰਤਰਾਂ ਚ ਫਸੇ ਨੇ। ਯੋਗੀ ਕਹਿੰਦੇ ਆ ਜੰਤਰ ਪੜ ਲੋ, ਆ ਮੰਤਰ ਪੜ ਲੋ, ਆ ਤੰਤਰ ਕਰ ਲੋ, ਏਦਾਂ ਮਹਾਰਾਜ ਜੀ ਉਹਨਾਂ ਤੰਤਰਾਂ ਮੰਤਰਾਂ ਜੰਤਰਾਂ ਦੇ ਵਿੱਚ ਹੀ ਉਹ ਫਸੇ ਹੋਏ ਨੇ।
ਸੁਣ ਸ਼੍ਰੀ ਸਤਿਗੁਰ ਦਈ ਨਿਦੇਸ਼,
ਜਦੋਂ ਭਾਈ ਫਿਰਿਆ, ਭਾਈ ਕਟਾਰਾ ਜੀ ਨੇ ਆਪਣੇ ਇਲਾਕੇ ਦੀ ਇਹ ਗੱਲ ਦੱਸੀ, ਸਮੱਸਿਆ ਦੱਸੀ ਵੀ ਉੱਥੇ ਆਹ ਸਮੱਸਿਆ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਫਿਰ ਆਗਿਆ ਦਿੱਤੀ, ਤੀਸਰੇ ਪਾਤਸ਼ਾਹ ਨੇ ਹੁਕਮ ਫਰਮਾਇਆ,
ਤੁਮ ਗਮਨ ਹੋ ਅਬ ਤਿਸ ਹੀ ਦੇਸ਼।
ਮਹਾਰਾਜ ਜੀ ਕਹਿੰਦੇ ਜਿੱਥੇ ਬਿਮਾਰੀ ਹੋਵੇ ਉੱਥੇ ਜਾਣਾ ਚਾਹੀਦਾ ਭਾਈ ਫਿਰਿਆ ਜੀ ਇਲਾਜ ਕਰਨ ਲਈ, ਤੁਸੀਂ ਉਸੇ ਦੇਸ਼ ਵਿੱਚ ਜਾਓ, ਆਪਣੇ ਉਸੇ ਇਲਾਕੇ ਵਿੱਚ ਜਾਓ।
ਸਤਨਾਮ ਕੋ ਦੇਹੋ ਉਪਦੇਸ਼ੂ,
ਉੱਥੇ ਜੀਆਂ ਨੂੰ ਸੱਚੇ ਨਾਮ ਦਾ ਉਪਦੇਸ਼ ਦਿਓ, ਉਹਨਾਂ ਨੂੰ ਆਖੋ ਨਾਮ ਜਪਿਆ ਕਰੋ ਪਰਮੇਸ਼ਰ ਦਾ, ਇਹਨੇ ਤੁਹਾਡੀ ਕਲਿਆਣ ਕਰਨੀ ਹੈ। ਬਿਨਾਂ ਪਰਮੇਸ਼ਰ ਦੇ ਭਜਨ ਤੋਂ ਤੁਹਾਡਾ ਛੁਟਕਾਰਾ ਨਹੀਂ ਹੋਣਾ।
ਗੁਰਮੁਖ ਪੰਥ ਦ੍ਰਿੜਾਓ ਵਿਸ਼ੇਸ਼ੂ,
ਗੁਰਮੁਖ ਤਾਈ ਦਾ ਜਿਹੜਾ ਪੰਥ ਹੈ ਉਹਨੂੰ ਆਪਣੇ ਹਿਰਦੇ ਚ ਦ੍ਰਿੜ ਕਰੋ ਵਿਸ਼ੇਸ਼ ਕਰਕੇ।
ਫਿਰਿਆ ਕਟਾਰਾ ਬਾਕੀ ਉਚਾਰਾ,
ਭਾਈ ਫਿਰਿਆ ਜੀ ਔਰ ਭਾਈ ਕਟਾਰਾ ਜੀ ਨੇ ਫਿਰ ਬੇਨਤੀ ਕੀਤੀ,
ਮੰਤਰ ਜੰਤਰ ਕੋ ਬਲ ਤਿਨ ਤਾਰਾ।
ਮਹਾਰਾਜ ਅਸੀਂ ਜਾਵਾਂਗੇ ਪਰ ਉਹ ਤੰਤਰ ਮੰਤਰ ਜਾਣਦੇ ਨੇ, ਮੰਤਰ ਜੰਤਰ ਦੇ ਬਲ ਨੂੰ ਚਲਾਉਂਦੇ ਹਨ।
ਬਦੈ ਨਾ ਕਾਹੂ ਦੇਹ ਖਦੇਰ,
ਮਹਾਰਾਜ ਉਹ ਤਾਂ ਆਪਣੇ ਬਰਾਬਰ ਕਿਸੇ ਨੂੰ ਬਦਦੇ ਨਹੀਂ, ਬਰਾਬਰ ਨਹੀਂ ਜਾਣਦੇ, ਉਹ ਤਾਂ ਵੱਡਿਆਂ ਵੱਡਿਆਂ ਨੂੰ ਆਪਣੇ ਤੰਤਰਾਂ ਮੰਤਰਾਂ ਨਾਲ ਖਦੇੜ ਦਿੰਦੇ ਹਨ।
ਮਾਰ ਦੇਤ ਬੈਰੀ ਬਿਨ ਦੇਰ,
ਉਹ ਤਾਂ ਆਪਣੇ ਬੈਰੀ ਨੂੰ ਬਿਨਾਂ ਦੇਰੀ ਤੋਂ ਮੰਤਰਾਂ ਦੀ ਸ਼ਕਤੀ ਨਾਲ ਹੀ ਮਾਰ ਦਿੰਦੇ ਨੇ, ਇੰਨੇ ਤਾਕਤਵਰ ਨੇ, ਆਪਣੇ ਦੁਸ਼ਮਣਾਂ ਨੂੰ ਮਾਰ ਦਿੰਦੇ ਨੇ ਬਿਨਾਂ ਦੇਰੀ ਤੋਂ।
ਬਿਨਾਂ ਸ਼ਕਤ ਕਿਮ ਤਹਾਂ ਸਿਧਾਵੈ,
ਮਹਾਰਾਜ ਸਾਡੇ ਚ ਕੋਈ ਸ਼ਕਤੀ ਨਹੀਂ, ਅਸੀਂ ਕਿਵੇਂ ਜਾਵਾਂਗੇ ਉੱਥੇ, ਉਹਨਾਂ ਨਾਲ ਕਿਵੇਂ ਮੱਥਾ ਲਾਵਾਂਗੇ, ਤਾਂਤਰਿਕਾਂ ਨਾਲ, ਮੰਤਰ ਪੜਨ ਵਾਲਿਆਂ ਨਾਲ, ਸਾਡੇ ਚ ਤਾਂ ਮਹਾਰਾਜ ਕੋਈ ਸ਼ਕਤੀ ਨਹੀਂ ਹੈ, ਅਸੀਂ ਉਹਨਾਂ ਨਾਲ ਕਿਵੇਂ ਮੱਥਾ ਲਾਵਾਂਗੇ।
ਸਤਨਾਮ ਕਿਮ ਤਿਨਹੁ ਜਪਾਵੈ,
ਕਿਵੇਂ ਜਾ ਕੇ ਉੱਥੇ ਲੋਕਾਂ ਨੂੰ ਸੱਚਾ ਨਾਮ ਜਪਾਵਾਂਗੇ, ਕਿਵੇਂ ਕਵਾਂਗੇ ਜੀਵਾਂ ਨੂੰ ਵੀ ਨਾਮ ਜਪਿਆ ਕਰੋ, ਜਦੋਂ ਕਵਾਂਗੇ ਉਹ ਤੰਤਰ ਮੰਤਰ ਪੜ ਕੇ ਸਾਡਾ ਨੁਕਸਾਨ ਕਰਨਗੇ।
ਹਵੈ ਪ੍ਰਸੰਨ ਤਿਨ ਸੰਗ ਉਚਾਰਾ,
ਸੁਣ ਕੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬੋਲੇ, ਕਹਿਣ ਲੱਗੇ
ਅਬ ਤੇ ਫੁਰ ਹੈ ਸੋ ਬਾਕ ਤੁਮਾਰਾ।
ਪਾਤਸ਼ਾਹ ਕਹਿੰਦੇ ਜੇ ਭੇਜਾਂਗੇ ਸ਼ਕਤੀ ਵੀ ਦਿਆਂਗੇ ਤੁਹਾਨੂੰ। ਕਹਿਣ ਲੱਗੇ ਭਾਈ ਫਿਰਿਆ, ਭਾਈ ਕਟਾਰਾ ਜੀ ਤੁਹਾਡੇ ਬਚਨਾਂ ਤੇ ਅਸੀਂ ਵਰਤਾਂਗੇ, ਜੋ ਬੋਲੋਗੇ ਸੱਤ ਹੋਵੇਗਾ।
ਸਤਿ ਸ੍ਰੀ ਅਕਾਲ।
ਅਬ ਤੇ ਫੁਰ ਹੈ ਸੋ ਬਾਕ ਤੁਮਾਰਾ, ਅੱਜ ਤੋਂ ਬਾਅਦ ਤੁਹਾਡਾ ਵਾਕ ਫੁਰੇਗਾ, ਜੋ ਕਹੋਗੇ ਪੂਰਾ ਹੋਵੇਗਾ। ਹਾਂਜੀ,
ਸ਼ਕਤ ਵਿਸ਼ਾਲ ਹੋਏ ਤੁਮ ਮਾਹੀ,
ਤੁਹਾਡੇ ਚ ਵਿਸ਼ਾਲ ਸ਼ਕਤੀ ਹੋਵੇਗੀ, ਵਿਸ਼ਾਲ ਤਾਕਤ ਦੇ ਤੁਸੀਂ ਮਾਲਕ ਹੋਵੋਗੇ।
ਤੁਮ ਢਿਗ ਮੰਤਰ ਜੰਤਰ ਫੁਰ ਨਾਹੀ,
ਤੁਹਾਡੇ ਕੋਲ ਕੋਈ ਦੁਨੀਆ ਦਾ ਤੰਤਰ ਮੰਤਰ ਜੰਤਰ ਨਹੀਂ ਫੁਰੇਗਾ, ਜਿਹੜੇ ਤੰਤਰ ਮੰਤਰ ਤੁਹਾਡੇ ਤੇ ਛੱਡਣਗੇ ਨਹੀਂ ਚੱਲਣਗੇ। ਪਾਤਸ਼ਾਹ ਕਹਿੰਦੇ ਤੁਹਾਡੇ ਕੋਲ ਗੁਰਮੰਤਰ ਦੀ ਸ਼ਕਤੀ ਵਰਤੇਗੀ, ਗੁਰਮੰਤਰ ਦਾ ਅਭਿਆਸ ਨਾ ਛੱਡਿਓ। ਮੂਲ ਮੰਤਰ ਦਾ ਅਭਿਆਸ ਨਾ ਛੱਡਿਓ। ਤੁਹਾਡੇ ਬਚਨਾਂ ਚ ਅਸੀਂ ਵਰਤਾਂਗੇ, ਜੋ ਕਹੇ ਕਹੋਗੇ ਪੂਰਾ ਹੋਵੇਗਾ। ਔਰ ਤੁਹਾਡੇ ਕੋਲ ਦੁਨੀਆਂ ਦਾ ਕੋਈ ਤੰਤਰ ਮੰਤਰ ਜੰਤਰ ਨਹੀਂ ਫੁਰੇਗਾ।
ਜਹ ਕਹਿ ਮੱਠ ਜੋਗੀ ਕੋ ਹੋਏ,
ਜਿੱਥੇ ਕਿੱਥੇ ਵੀ ਯੋਗੀਆਂ ਦੇ ਮੱਠ ਹਨ,
ਦੇਹੋ ਨਿਕਾਸ ਪੁਨ ਭਗਨ ਹੋ ਸੋਏ।
ਉਹਨਾਂ ਪਖੰਡੀਆਂ ਨੂੰ ਕੱਢੋ, ਉਹਨਾਂ ਯੋਗੀਆਂ ਨੂੰ ਉੱਥੋਂ, ਉਹਨਾਂ ਦੇ ਜਿਹੜੇ ਐਸ਼ੋ ਪ੍ਰਸਤੀ ਦੇ ਡੇਰੇ ਅੱਡੇ ਬਣੇ ਨੇ, ਉਹਨਾਂ ਅੱਡਿਆਂ ਨੂੰ ਭੰਨੋ ਭਾਵ, ਜਿੱਥੇ ਉਹ ਪਖੰਡ ਕਰਦੇ ਨੇ, ਦੁਰਾਚਾਰ ਕਰਦੇ ਨੇ, ਮਾੜੇ ਭੈੜੇ ਕਰਮ ਕਰਦੇ ਨੇ। ਆਸ਼ੀ ਦੇ ਅੱਡੇ ਬਣਾਏ ਹੋਏ ਨੇ ਉਹਨਾਂ ਨੇ, ਕਹਿੰਦੇ ਉਹਨਾਂ ਦੇ ਉਹ ਅੱਡੇ ਤੋੜ ਦਿਓ।
ਜੋਗੀ ਤੁਮਕੋ ਦੇਖ ਨਾ ਸਕੈ,
ਤੁਹਾਡਾ ਪ੍ਰਤਾਪ ਇੰਨਾ ਹੋਵੇਗਾ ਕਿ ਯੋਗੀ ਤੁਹਾਡੇ ਵੱਲ ਵੇਖ ਵੀ ਨਾ ਸਕਣਗੇ। ਸੱਚ ਦੇ ਸਾਹਮਣੇ ਝੂਠ ਨੇ ਕੀ ਖੜਨਾ ਭਲਾ? ਜਿੰਨਾ ਮਰਜ਼ੀ ਪ੍ਰਬਲ ਹੋਵੇ, ਝੂਠ ਸੱਚ ਜਦੋਂ ਚੜਦਾ ਨਾ, ਉਦੋਂ ਝੂਠ ਨੂੰ ਭੱਜਣਾ ਪੈਂਦਾ ਹੈ। ਪਾਤਸ਼ਾਹ ਕਹਿੰਦੇ ਤੁਹਾਡਾ ਪ੍ਰਤਾਪ ਨਹੀਂ ਵੇਖ ਸਕਣਗੇ ਯੋਗੀ।
ਭ੍ਰਮ ਚਿਤ ਹੋਏ ਭਾਗ ਬੋ ਤੱਕੈ,
ਭ੍ਰਮ ਚਿਤ ਹੋ ਕੇ ਭੱਜਣਾ ਹੀ ਵੇਖਣਗੇ।
ਧਰਮਸ਼ਾਲ ਸਭ ਗ੍ਰਾਮ ਕਰਾਵੋ,
ਔਰ ਨਗਰ ਨਗਰ ਚ ਧਰਮਸ਼ਾਲਾ ਬਣਾਓ, ਗੁਰੂ ਘਰ ਬਣਾਓ। ਮਹਾਰਾਜ ਜੀ ਨੇ ਹੁਕਮ ਕੀਤਾ ਕਿ ਜਿੰਨੇ ਨਗਰ ਨੇ ਉਸ ਇਲਾਕੇ ਚ, ਹਰ ਨਗਰ ਵਿਚ ਗੁਰੂ ਘਰ ਬਣਾਓ, ਧਰਮ ਸਥਾਨ ਬਣੇ, ਜਿੱਥੇ ਸੁਬਹਾ ਸ਼ਾਮ ਕਥਾ ਕੀਰਤਨ ਦਾ ਪ੍ਰਵਾਹ ਚੱਲੇ, ਸੰਗਤ ਜੁੜੇ। ਖਾਲਸਾ ਜੀ, ਇਹ ਗੁਰੂ ਆਗਿਆ ਹੈ, ਹਰ ਨਗਰ ਵਿਚ ਸਤਿਗੁਰਾਂ ਦਾ ਸਥਾਨ ਹੋਵੇ। ਇੱਕ ਨਗਰ ਚ ਇੱਕੋ ਅਸਥਾਨ ਹੀ ਹੋਵੇ ਤੇ ਭਲਾ ਹੈ। ਜੇ ਨਗਰ ਬਹੁਤ ਵਿਸ਼ਾਲ ਹੋਵੇ, ਵੱਡਾ ਹੋਵੇ, ਚਲੋ ਦੋ ਅਸਥਾਨ ਹੋ ਜਾਣ, ਪਰ ਰੰਜਿਸ਼ ਵਿਚ ਆ ਕੇ ਇੱਕ ਦੂਜੇ ਨਾਲ ਵਿਤਕਰਾ ਰੱਖ ਕੇ, ਜਾਤੀ ਦੇ ਆਧਾਰ ਤੇ, ਧਰਮ ਮਜ਼ਹਬ ਦੇ ਆਧਾਰ ਦੇ ਉੱਤੇ, ਜਾਂ ਵਰਣ ਦੇ ਆਧਾਰ ਤੇ, ਇੱਕ ਨਗਰ ਚ ਦੋ ਦੋ ਤਿੰਨ ਤਿੰਨ ਗੁਰੂ ਘਰ ਨਹੀਂ ਹੋਣੇ ਚਾਹੀਏ। ਇਹਦੇ ਚ ਸਾਡੀ ਏਕਤਾ ਦੀ ਭੰਗ ਹੁੰਦੀ, ਏਕਤਾ ਕੱਟੀ ਜਾਂਦੀ। ਕਿੱਥੇ ਇੱਕ ਅਸਥਾਨ ਦੇ ਉੱਤੇ ਸਾਰੇ ਨਗਰ ਨੇ ਇਕੱਤਰ ਹੋਣਾ, ਗੁਰਮਤੇ ਹੋ ਜਾਣੇ ਆ, ਵਿਚਾਰਾਂ ਹੋ ਜਾਣੀਆਂ ਹਨ। ਕਿਤੇ ਇੱਕੋ ਨਗਰ ਦੇ ਵਿੱਚ ਤਿੰਨ ਥਾਵਾਂ ਤੇ ਸੰਗਤ ਵੰਡੀ ਜਾਣੀ, ਦਸ ਜਣੇ ਇੱਧਰ ਬੈਠੇ, ਦਸ ਉੱਥੇ, ਦਸ ਉੱਥੇ। ਖਾਲਸਾ ਜੀ, ਇਹਦੇ ਨਾਲ ਸਾਡੀ ਸ਼ਕਤੀ ਦਾ ਵਿਭਾਜਨ ਹੋ ਰਿਹਾ ਹੈ। ਜਿਹੜੀਆਂ ਨੀਤੀਆਂ ਹਨ ਸੰਸਾਰ ਦੇ ਲੋਕਾਂ ਦੀਆਂ, ਰਾਜਨੀਤਿਕ ਲੋਕਾਂ ਦੀਆਂ, ਉਹ ਏਦਾਂ ਹੀ ਚੱਲਦੀਆਂ ਵੀ ਇਹਨਾਂ ਨੂੰ ਵੰਡ ਕੇ ਰੱਖੋ। ਜਦੋਂ ਜਾਤੀ ਦੇ ਨਾਂ ਤੇ, ਪਰਿਵਾਰਾਂ ਦੇ ਨਾਂ ਤੇ ਇਹਨਾਂ ਨੂੰ ਵੰਡ ਕੇ ਰੱਖਾਂਗੇ, ਪਾਰਟੀ ਦੇ ਨਾਂ ਤੇ ਵੰਡ ਕੇ ਰੱਖਾਂਗੇ, ਤਾਂ ਹੀ ਰਾਜ ਕਰਾਂਗੇ। ਜੇ ਇਕੱਠੇ ਹੋ ਗਏ, ਇਹਨਾਂ ਨੇ ਸਾਨੂੰ ਸਵਾਲ ਕਰਨੇ ਹੈ। ਜਦੋਂ ਵੱਖਰੇ ਵੱਖਰੇ ਰਹਿਣਗੇ, ਆਪਸ ਚ ਲੜਾਈਆਂ ਕਰੀ ਜਾਣਗੇ, ਅਸੀਂ ਥਾਣਿਆਂ ਚ ਫੋਨ ਕਰਕੇ ਇਹਨਾਂ ਦੇ ਫੈਸਲੇ ਕਰਾਈ ਜਾਵਾਂਗੇ। ਇਹ ਹੁੰਦਾ ਹੈ ਰਾਜਨੀਤੀ ਦਾ ਕੋਡ, ਜਿਹੜਾ ਸਮਾਜ ਦੇ ਲੋਕਾਂ ਨੂੰ ਚੰਬੜਿਆ ਹੋਇਆ। ਜੀਵਾਂ ਨੂੰ ਸੁਰਜੀਤ ਹੋਣਾ ਪਵੇਗਾ, ਚੇਤੰਨ ਹੋਣਾ ਪਵੇਗਾ। ਆਪਣੀ ਏਕਤਾ ਨੂੰ ਖੰਡਿਤ ਨਾ ਹੋਣ ਦਿਓ, ਆਪਣੀ ਏਕਤਾ ਨੂੰ ਇਕੱਤਰ ਕਰਕੇ ਰੱਖੋ। ਜਦੋਂ ਵੱਡਾ ਘੱਲੂ ਘਾਰਾ ਹੋਇਆ, ਮਿਸਲਾਂ ਸਨ 12, ਮਿਸਲਾਂ ਵੱਖੋ ਵੱਖਰੀਆਂ ਲੜ ਰਹੀਆਂ ਸਨ। ਉਸ ਵੇਲੇ ਸਿੰਘਾਂ ਨੇ ਇੱਕ ਨੇ ਆਵਾਜ਼ ਮਾਰ ਕੇ ਆਖਿਆ, ਖਾਲਸਾ ਜੀ, ਮਿਸਲਨ ਵਾਰ ਨਾ ਲੜਨੋ ਹੋਈ, ਵੱਖੋ ਵੱਖਰੀਆਂ ਮਿਸਲਾਂ ਦੇ ਨਾਲ ਨਹੀਂ ਹੁਣ ਲੜਾਈ ਹੋਣੀ ਅਬਦਾਲੀ ਨਾਲ, ਰਲ ਮਿਲ ਕਰਕੇ ਪੰਥ ਬਚਾਵੋ, ਰਲ ਮਿਲ ਕੇ ਇਕੱਠੇ ਹੋ ਕੇ ਪੰਥ ਬਚਾਓ, ਜੇ ਬਚ ਜਾਗੇ ਬਾਅਦ ਚ ਮਿਸਲਾਂ ਵੀ ਬਚੀਆਂ ਰਹਿਣਗੀਆਂ। ਹੁਣ ਤਾਂ ਇਕੱਠੇ ਹੋ ਕੇ ਹੰਬਲਾ ਮਾਰਨ ਦੀ ਲੋੜ ਹੈ। ਸਤਿਗੁਰੂ ਜੀ ਨੇ ਹੁਕਮ ਕੀਤਾ, ਭਾਈ ਫਿਰਿਆ, ਭਾਈ ਕਟਾਰਾ ਜੀ, ਨਗਰਾਂ ਵਿੱਚ ਵਿਚਰ ਕੇ ਇੱਕ ਇੱਕ ਧਰਮਸ਼ਾਲਾ ਉਹਨਾਂ ਨਗਰਾਂ ਦੇ ਵਿੱਚ ਬਣਾਓ, ਜਿੱਥੇ ਸੁਬਹਾ ਸ਼ਾਮ ਕਥਾ ਕੀਰਤਨ ਦਾ ਪ੍ਰਵਾਹ ਚੱਲੇ। ਗ੍ਰੰਥੀ ਸਿੰਘ ਕੱਲਾ ਹੀ ਸਵੇਰੇ ਗੁਰੂ ਘਰਾਂ ਵਿੱਚ, ਬਹੁਤ ਨਗਰਾਂ ਵਿੱਚ ਵੇਖਣ ਚ ਆਉਂਦਾ ਹੈ, ਕਿੱਡੇ ਕਿੱਡੇ ਨਗਰ ਘੁੱਕ ਵਸਦੇ ਹਨ ਖਾਲਸਾ ਜੀ। ਤੇ ਅੰਮ੍ਰਿਤ ਵੇਲੇ ਗ੍ਰੰਥੀ ਸਿੰਘ ਆਪ ਹੀ ਚੌਰ ਸਾਹਿਬ ਕਰਕੇ ਮਹਾਰਾਜ ਜੀ ਦਾ ਸਰੂਪ ਪ੍ਰਕਾਸ਼ ਕਰੇ, ਕਿੱਡੀ ਵੱਡੀ ਨਮੋਸ਼ੀ ਦੀ ਬਾਤ ਹੈ। ਅਸੀਂ ਸਤਿਗੁਰਾਂ ਦੇ ਸੇਵਕ ਹੋਈਏ, ਨਗਰਾਂ ਦੇ ਵਿੱਚ ਫਿਰ ਘੁੱਕ ਵਸਦੇ ਹੋਈਏ ਪਰਿਵਾਰਾਂ ਸਮੇਤ, ਤੇ ਗੁਰਦੁਆਰਾ ਸਾਹਿਬ ਜਿਹੜੇ ਪ੍ਰਬੰਧਕ ਨੇ ਉਹ ਵੀ ਉੱਥੇ ਹਾਜ਼ਰ ਨਾ ਹੋਣ, ਸੰਕ੍ਰਾਂਤ ਵਾਲੇ ਦਿਨ ਗੋਲਕਾਂ ਖੋਲਣ ਤੇ ਪਕੌੜੇ ਖਾਣ ਭਾਵੇਂ ਆ ਜਾਣ, ਤੇ ਬਾਕੀ ਸਾਰਾ ਮਹੀਨਾ ਘੱਟੋ ਘੱਟ ਜੇ 10-15 ਮੈਂਬਰ ਹੁੰਦੇ ਆ ਗੁਰੂ ਘਰਾਂ ਚ, ਉਹਨਾਂ ਨੂੰ ਤਾਂ ਆਉਣਾ ਚਾਹੀਦਾ ਨਾ, ਉਹ ਵੀ ਹਾਜ਼ਰ ਨਹੀਂ ਹੁੰਦੇ। ਤੇ ਨਗਰ ਨਿਵਾਸੀਆਂ ਨੇ ਬਾਕੀਆਂ ਨੇ ਤਾਂ ਕੀ ਆਉਣਾ ਜੇ ਆਗੂ ਇਹੋ ਜਿਹੇ ਲਾਏ ਹੋਏ ਨੇ ਤੇ ਪਿੱਛੇ ਚੱਲਣ ਵਾਲੇ ਵੀ ਉਹੋ ਜਿਹੇ ਹੋਣਗੇ। ਤੋ ਏਦਾਂ ਦਾ ਵਰਤਾਰਾ ਸਾਡੇ ਸਮਾਜ ਜੇ ਗੁਰੂ ਘਰ ਬਣੇ ਆ ਨਗਰਾਂ ਵਿੱਚ ਤੇ ਨਗਰ ਨਿਵਾਸੀਆਂ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਸੁਬਾਹ ਪ੍ਰਕਾਸ਼ ਸਮੇਂ ਗ੍ਰੰਥੀ ਸਿੰਘ ਕੋਲ ਨਿਤਨੇਮ ਸਮੇਂ ਹਾਜ਼ਰ ਹੋਣ, ਕੀਰਤਨ ਹੋਵੇ, ਕਥਾ ਹੋਵੇ ਗੁਰੂ ਘਰਾਂ ਵਿੱਚ, ਗੁਰਬਾਣੀ ਦੀ ਸੰਥਿਆ ਦੇ ਪ੍ਰਵਾਹ ਚੱਲਣ, ਨਗਰ ਵਿੱਚ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਹੋਵੇ। ਇਸ ਪਾਸੋਂ ਅਸੀਂ ਅਵੇਸਲੇ ਹੋ ਗਏ ਹਾਂ। ਇਹ ਸ਼ੁਰੂਆਤ ਕਰਨੀ ਪਵੇਗੀ ਸਮੂਹ ਸਿੱਖਾਂ ਨੂੰ ਰਲ ਮਿਲ ਕੇ, ਜਿੱਥੇ ਜਿੱਥੇ ਵੀ ਗੁਰੂ ਘਰ ਹਨ ਉਹਨਾਂ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਹੰਬਲਾ ਮਾਰਨਾ ਪਵੇਗਾ। ਸੋ ਸਤਿਗੁਰਾਂ ਨੇ ਹੁਕਮ ਕੀਤਾ ਨਗਰ ਨਗਰ ਚ ਧਰਮਸ਼ਾਲਾ ਬਣਾਓ, ਸਿੱਖੀ ਦੇ ਕੇਂਦਰ ਹੋਣਗੇ ਪ੍ਰਚਾਰ ਦੇ,
ਭਜਨ ਕੀਰਤਨ ਕਰ ਸੁਖ ਪਾਵੋ।
ਔਰ ਉੱਥੇ ਇਕੱਤਰ ਹੋ ਕੇ ਭਜਨ ਕਰਨਾ, ਪਰਮੇਸ਼ਰ ਦੀ ਬਾਣੀ ਦਾ ਕੀਰਤਨ ਕਰਕੇ ਸੁਖ ਪ੍ਰਾਪਤ ਕਰਨਾ।
ਨਾਮ ਦਾਨ ਇਸ਼ਨਾਨ ਦ੍ਰਿੜਾਏ।
ਨਾਮ ਦਾਨ ਤੇ ਇਸ਼ਨਾਨ ਇਹ ਤਿੰਨੇ ਦ੍ਰਿੜ ਕਰਾਉਣੇ ਆ, ਨਾਮ ਦਾਨ ਤੇ ਇਸ਼ਨਾਨ।
ਪਾਵਨ ਦੇਸ਼ ਕਰੋ ਸਭ ਜਾਏ।
ਜਾ ਕੇ ਆਪਣਾ ਸਾਰਾ ਦੇਸ਼ ਪਾਵਨ ਕਰੋ, ਆਪਣੇ ਇਲਾਕੇ ਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੋ।
ਆਨ ਮਿਲ ਹੈ ਨਰ ਗਨ ਤੁਮ ਜੋਏ।
ਜਿਹੜਾ ਤੁਹਾਨੂੰ ਮਿਲੇਗਾ ਉਹ ਤੁਹਾਡਾ ਬਚਨ ਮੰਨੇਗਾ, ਤੁਹਾਡੇ ਬਚਨਾਂ ਚ ਇਹੋ ਜੀ ਸੱਤਾ ਅਸੀਂ ਪਾ ਦਿੱਤੀ ਹੈ।
ਪੂਜੈ ਚਰਨ ਬਿਨਾ ਕਹਿ ਸੋਏ।
ਤੁਹਾਡੇ ਆ ਕੇ ਚਰਨਾਂ ਚ ਬੇਨਤੀਆਂ ਕਰਨਗੇ ਲੋਕ, ਜਿਹੜੇ ਯੋਗੀਆਂ ਵੱਲ ਭੱਜੇ ਫਿਰਦੇ ਆ ਉਹ ਤੁਹਾਡੇ ਵੱਲ ਆਉਣਗੇ।
ਇਮ ਕਹਿ ਨਿੱਧ ਸਿੱਧ ਗੁਰ ਦੀਨਸ।
ਇਹਦਾ ਸਤਿਗੁਰੂ ਜੀ ਨੇ ਸਿੱਧੀਆਂ ਬਖਸ਼ ਦਿੱਤੀਆਂ ਭਾਈ ਫਿਰਿਆ ਤੇ ਭਾਈ ਕਟਾਰਾ ਜੀ ਨੂੰ।
ਤੇ ਵਰਦਾਨ ਵਿਦਾ ਜੁਗ ਕੀਨਸ।
ਔਰ ਵਰਦਾਨ ਦੇ ਕੇ ਦੋਨਾਂ ਨੂੰ ਸਤਿਗੁਰਾਂ ਨੇ ਵਿਦਾ ਕੀਤਾ ਹੈ।
ਨਮਸਕਾਰ ਕਰ ਧਰ ਪਗ ਧਿਆਨਾ।
ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ, ਗੁਰਦੇਵ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਦੋਵੇਂ ਸਿੱਖ ਗਏ ਹਨ।
ਪ੍ਰਭ ਆਗਿਆ ਤੇ ਕੀਨਸ ਪਿਆਨਾ।
ਗੁਰੂ ਪਾਤਸ਼ਾਹ ਦੀ ਆਗਿਆ ਲੈ ਕੇ ਦੋਨਾਂ ਨੇ ਪਿਆਨਾ ਕੀਤਾ।
ਵੱਡ ਜੋਗੀ ਕੇ ਮੱਠ ਤਹਿ ਗਏ।
ਜਿੱਥੇ ਵੱਡੇ ਵੱਡੇ ਯੋਗੀਆਂ ਦੇ ਮੱਠ ਸੀ ਉੱਥੇ ਪਹੁੰਚੇ, ਜਾ ਕੇ ਸੱਚੇ ਨਾਮ ਦੀ ਅਲਖ ਜਗਾਈ, ਆਖਿਆ ਉਹ ਦੁਨੀਆਂ ਦੇ ਭੁੱਲੜੋ ਲੋਕੋ ਕਿੱਧਰ ਉਲਝੇ ਫਿਰਦੇ ਜੇ, ਪਰਮੇਸ਼ਰ ਦੇ ਭਜਨ ਤੋਂ ਬਿਨਾਂ ਤੁਹਾਡਾ ਛੁਟਕਾਰਾ ਨਹੀਂ ਹੋਣਾ। ਇਹਨਾਂ ਤੰਤਰਾਂ ਮੰਤਰਾਂ ਜੰਤਰਾਂ ਦੇ ਉਲਝੇਵੇਂ ਚ ਉਲਝੇ ਆਪਣਾ ਜੀਵਨ ਗਰਕ ਕਰ ਰਹੇ ਹੋ, ਕਿਉਂ ਨਰਕਾਂ ਨੂੰ ਆਪਣੇ ਹੱਥੀ ਸਹੇੜਦੇ ਹੋ? ਮੁਕਤੀ ਚਾਹੀਦੀ ਹੈ, ਕਲਿਆਣ ਚਾਹੀਦੀ ਹੈ, ਤਾਂ ਪਰਮੇਸ਼ਰ ਦਾ ਭਜਨ ਕਰੋ, ਨਿਰੰਕਾਰ ਦਾ ਨਾਮ ਜਪੋ। ਇਹ ਉਪਦੇਸ਼ ਜਾ ਕੇ ਭਾਈ ਫਿਰਿਆ ਤੇ ਭਾਈ ਕਟਾਰਾ ਜੀ ਨੇ ਲੋਕਾਂ ਨੂੰ ਦਿੱਤਾ।
ਦਰਾਸ ਦੀਨ ਤਿਸ ਦਾਰੁਨ ਭਏ।
ਔਰ ਉਹਨਾਂ ਨੂੰ ਦੱਸਿਆ, ਤਰਾਸ ਦਾ ਮਤਲਬ ਹੁੰਦਾ ਵੀ ਵਿਖਾਇਆ ਵੀ ਜੇ ਤੁਸੀਂ ਇਹ ਕੰਮ ਕਰੋਗੇ ਤੇ ਕਿਹੜੇ ਪਾਸੇ ਜਾਓਗੇ, ਕਿਵੇਂ ਜਮ ਤੁਹਾਨੂੰ ਆਪਣੀ ਖੁਰਾਕ ਬਣਾਉਣਗੇ।
ਤਬ ਤਿੰਨ ਮੰਤਰ ਜੰਤਰ ਬਲ ਲਾਵਾ।
ਹੁਣ ਯੋਗੀਆਂ ਦੀ ਸੋਭਾ ਘਟਣ ਲੱਗੀ, ਲੋਕ ਸੱਚ ਵਾਲੇ ਪਾਸੇ ਆਉਣ ਲੱਗੇ। ਇਕਦਮ ਇਸ ਪਾਸੇ ਜਦੋਂ ਲੋਕ ਆਉਣ ਲੱਗੇ, ਜਿਹੜੇ ਯੋਗੀ ਸਨ ਤੰਤਰ ਮੰਤਰ ਜਾਣਨ ਵਾਲੇ, ਉਹ ਹੁਣ ਆਪਣੇ ਤੰਤਰਾਂ ਮੰਤਰਾਂ ਦਾ ਬਲ ਲਾਉਣ ਲੱਗੇ।
ਉਲਟ ਪਰਿਓ ਜੋਗੀ ਦੁੱਖ ਪਾਵਾ।
ਹੁਣ ਉਹ ਜਿਹੜਾ ਤੰਤਰ ਮੰਤਰ ਇਹਨਾਂ ਸਿੱਖਾਂ ਤੇ ਚਲਾਉਣ, ਉਲਟ ਕੇ ਉਹਨਾਂ ਯੋਗੀਆਂ ਤੇ ਆਣ ਪਵੇ, ਉਹਨਾਂ ਨੂੰ ਹੀ ਦੁੱਖ ਦਿਆ ਕਰੇ। ਜਿਵੇਂ ਗੁਰੂ ਨਾਨਕ ਸਾਹਿਬ ਗਏ ਸੀ ਨਾ ਕਾਮਰੂ, ਉੱਥੇ ਤਿੰਨ ਇਸਤਰੀਆਂ, ਉਹਨਾਂ ਤਿੰਨਾਂ ਦੇ ਹੱਥਾਂ ਚ ਧਾਗੇ, ਮਹਾਰਾਜ ਗੁਰੂ ਨਾਨਕ ਸਾਹਿਬ ਤੇ ਪਾਣ ਆਈ ਵੀ ਇਹਨਾਂ ਨੂੰ ਸਤਿਗੁਰਾਂ ਦਾ ਸਰੂਪ ਪਲਟਾਂਗੇ। ਉਹਨਾਂ ਦਾ ਤੰਤਰ ਉਹਦੇ ਤੇ ਉਲਟਾ ਇੱਕ ਕੁਕਰੀ ਬਣ ਗਈ, ਇੱਕ ਸੂਰ ਦੀ ਜੋਨੀ ਪੈ ਗਈ, ਉਹਦਾ ਸਰੂਪ ਬਦਲ ਗਿਆ। ਕਹਿੰਦੇ ਇਸ ਪ੍ਰਕਾਰ ਨਾਲ ਉਹ ਤੰਤਰ ਮੰਤਰ ਉਹਨਾਂ ਦੇ ਆਪਣੇ ਤੇ ਪੁੱਠੇ ਪਈ ਜਾਣ। ਤੋ ਇਹ ਯੋਗੀ ਜਿਹੜਾ ਕੋਈ ਤੰਤਰ ਮੰਤਰ ਇਹਨਾਂ ਸਿੱਖਾਂ ਤੇ ਚਲਾਉਣ, ਉਹ ਉਲਟ ਕੇ ਉਹਨਾਂ ਨੂੰ ਦੁੱਖ ਦਿੰਦੇ ਹਨ।
ਅਗਨ ਲੱਗੀ ਤਨ ਮਨੋ ਵਿਸਾਲ।
ਖਾਲਸਾ ਜੀ ਜਿਹੜੇ ਤੰਤਰ ਮੰਤਰ ਹੁੰਦੇ ਆ ਨਾ, ਜਦੋਂ ਉਲਟ ਕੇ ਪੈਂਦੇ ਆ ਕਿਸੇ ਤੇ, ਬੜਾ ਦੁੱਖ ਦਿੰਦੇ ਆ, ਅੱਗ ਲੱਗ ਜਾਂਦੀ ਫਿਰ ਉਹਨਾਂ ਦੇ ਤਨ ਨੂੰ, ਅੰਦਰੋਂ ਸੜਦੇ ਹਨ, ਨਾ ਦਿਨੇ ਚੈਨ ਹੁੰਦਾ ਉਹਨਾਂ ਨੂੰ, ਨਾ ਰਾਤ ਨੂੰ ਚੈਨ ਆਉਂਦਾ।
ਨਿਜ ਤੇ ਵੱਡੋ ਜਾਨ ਤਿਸ ਕਾਲ।
ਇਹਨਾਂ ਵੇਖਿਆ ਵੀ ਇਹ ਤਾਂ ਸਾਡੇ ਤੋਂ ਬਲੀ ਨੇ, ਇਹਨਾਂ ਤੇ ਸਾਡਾ ਕੋਈ ਤੰਤਰ ਮੰਤਰ ਨਹੀਂ ਚੱਲਣਾ, ਇਹ ਗੁਰੂ ਨਾਨਕ ਦੇ ਸਿੱਖ ਨੇ, ਉਸ ਗੁਰੂ ਨਾਨਕ ਸਾਹਿਬ ਦੇ ਸਿੱਖ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੇ ਸਾਡੇ ਗੁਰੂ ਗੋਰਖ ਨਾਥ ਨੂੰ ਵੀ ਆਪਣੇ ਚਰਨੀ ਢਾਹ ਲਿਆ ਸੀ, ਅਸੀਂ ਇਹਨਾਂ ਨੂੰ ਕਿਵੇਂ ਹਰਾ ਸਕਦੇ ਹਾਂ?
ਭਇਓ ਮਹੰਤ ਪਲਾਵਨ ਤਬੈ,
ਉਹ ਜਿਹੜੇ ਮਠਾਂ ਦੇ ਮਹੰਤ ਸੀ ਨਾ, ਉਹ ਛੱਡ ਕੇ ਉੱਥੋਂ ਚਲੇ ਗਏ, ਪਲਾਇਣ ਕਰ ਗਏ।
ਜੋਗੀ ਅਪਰਨ ਠਹਿਰੈ ਸਬੈ,
ਜਦੋਂ ਮਹੰਤੀ ਟੁਰ ਗਏ ਉਹਨਾਂ ਦੇ, ਯੋਗੀਆਂ ਨੇ ਕਿੱਥੇ ਠਹਿਰਨਾ ਸੀ, ਉਹ ਯੋਗੀ ਵੀ ਚਲੇ ਗਏ।
ਦੇਖ ਬਾਜ ਕੋ ਖਗ ਜਿਮ ਭਾਜ,
ਜਿਵੇਂ ਬਾਜ ਨੂੰ ਵੇਖ ਕੇ ਪੰਛੀਆਂ ਨੂੰ ਭਾਜੜਾਂ ਪੈਂਦੀਆਂ ਨੇ ਨਾ, ਕਹਿੰਦੇ ਏਦਾਂ ਭਾਈ ਫਿਰਿਆ ਤੇ ਭਾਈ ਕਟਾਰਾ ਜੀ ਨੂੰ ਵੇਖ ਕੇ ਨਾ ਯੋਗੀਆਂ ਨੂੰ ਭਾਜੜਾਂ ਪੈ ਗਈਆਂ। ਹਾਂਜੀ,
ਜਨ ਮ੍ਰਿਗ ਚੱਲੇ ਕੇ ਹਰੀ ਗਾਜ,
ਜਾਂ ਇਸ ਤਰ੍ਹਾਂ ਕਹਿ ਲੋ ਵੀ ਬੱਬਰ ਸ਼ੇਰ ਗਰਜੇ ਤੇ ਹਿਰਨਾਂ ਦੀਆਂ ਡਾਰਾਂ ਨੀ ਭੱਜਦੀਆਂ, ਸਿੰਘ ਬੁੱਗੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੂਆ। ਕਹਿੰਦੇ ਸ਼ੇਰ ਦੇ ਗਜਦਿਆਂ ਜਿਵੇਂ ਹਿਰਨਾਂ ਦੀਆਂ ਡਾਰਾਂ ਨੂੰ ਧੀਰਜ ਨਹੀਂ ਰਹਿੰਦਾ, ਭੱਜ ਪੈਂਦੀਆਂ ਹਨ।
ਤਿਸ ਮਠ ਕੋ ਕਰ ਭਗਨ ਗਿਰਾਵਾ,
ਇਸੇ ਤਰ੍ਹਾਂ ਇਹਨਾਂ ਮਠਾਂ ਦੇ ਵੱਡੇ ਵੱਡੇ ਮਹੰਤ ਛੱਡ ਕੇ ਦੌੜ ਗਏ, ਜਦੋਂ ਉਹਨਾਂ ਦਾ ਤੇਜ ਹੀ ਨਾ ਝੱਲਿਆ ਜਾਵੇ ਸਿੱਖਾਂ ਦਾ, ਇਹਨਾਂ ਦੇ ਆਪਣੇ ਤੰਤਰ ਮੰਤਰ ਇਹਨਾਂ ਤੇ ਆਪਣੇ ਹੀ ਉਲਟੇ ਚੱਲਣ ਸੜਨ, ਉਥੋਂ ਭੱਜ ਗਏ। ਇਹਨਾਂ ਦੇ ਜਿਹੜੇ ਡੇਰੇ ਸਨ ਜਿੱਥੇ ਇਹਨਾਂ ਨੇ ਆਸ਼ੀ ਕੀਤੀ ਹੋਈ, ਬਹੁਤ ਸਾਰੇ ਮਾੜੇ ਭੈੜੇ ਵਿਕਰਮ ਕਰਦੇ, ਉਥੋਂ ਦੇ ਲੋਕਾਂ ਨੇ ਢਾ ਦਿੱਤੇ।
ਦਿਖ ਲੋਗਨ ਕੋ ਗਨ ਤਬ ਆਵਾ,
ਕਹਿੰਦੇ ਬਹੁਤ ਸਾਰੀ ਲੋਕਾਈ ਜਿਹੜੀ ਉਹ ਚੱਲ ਕੇ ਆਈ,
ਕਰ ਵਿਚਾਰ ਨਰ ਕਰਤ ਉਚਾਰੀ,
ਵਿਚਾਰ ਕਰਕੇ ਉਹ ਗੱਲਾਂ ਕਰਦੇ।
ਜੋਗੀ ਪੀਰ ਹਮਾਰੋ ਭਾਰੀ,
ਕਹਿੰਦੇ ਸਾਡਾ ਜੋਗੀ ਜਿਹੜਾ ਸੀ ਪੀਰ, ਬੜਾ ਵੱਡਾ ਪੀਰ ਸੀ,
ਇਨਕੋ ਦੇਖ ਸੁਗਯੋ ਪਲਾਈ,
ਕਹਿੰਦੇ ਪਰ ਇਹ ਉਹਨਾਂ ਤੋਂ ਵੀ ਵੱਡੇ ਨੇ, ਕਿਉਂਕਿ ਇਹਨਾਂ ਨੂੰ ਵੇਖ ਕੇ ਸਾਡਾ ਜੋਗੀ ਪੀਰ ਚਲਾ ਗਿਆ, ਭੱਜ ਗਿਆ, ਇਹਨਾਂ ਅੱਗੇ ਰੁਕਿਆ ਨਹੀਂ।
ਮਹਾਬਲੀ ਇਹੋ ਪਰ ਹੈ ਲਖਾਈ,
ਇਹ ਜਿਹੜੇ ਸਿੱਖ ਆਏ ਨੇ ਗੁਰੂ ਨਾਨਕ ਦੇ, ਇਹ ਮਹਾਬਲੀ ਹਨ, ਮਹਾਬਲੀ ਯੋਧੇ ਹਨ, ਇਹਨਾਂ ਦੇ ਸਾਹਮਣੇ ਸਾਡੇ ਯੋਗੀਆਂ ਦਾ ਪ੍ਰਤਾਪ ਨਹੀਂ ਚੱਲਿਆ।
ਨਿਕਟ ਚਲੋ ਬੂਝੈ ਅਬ ਇਨੈ,
ਕਹਿੰਦੇ ਚਲੋ ਇਹਨਾਂ ਦੇ ਪਾਸ ਚੱਲ ਕੇ ਇਹਨਾਂ ਨੂੰ ਪੁੱਛੀਏ ਇਹਨਾਂ ਦਾ ਸਿਧਾਂਤ ਕੀ ਹੈ। ਯੋਗੀ ਤਾਂ ਭੱਜ ਗਏ ਨੇ, ਹੁਣ ਇਹਨਾਂ ਨੂੰ ਚੱਲ ਕੇ ਇਹਨਾਂ ਦੇ ਕੋਲੋਂ ਇਹਨਾਂ ਦਾ ਮਤ ਪੁੱਛੀਏ।
ਹੈ ਇਹ ਕੌਣ ਪਠਾਏ ਕਿਨੈ,
ਇਹ ਹੈਣ ਕੌਣ, ਕਿਉਂਕਿ ਲੋਕਾਂ ਨੂੰ ਹਾਲੇ ਪਤਾ ਨਹੀਂ ਸੀ ਨਾ ਸਿੱਖਾਂ ਬਾਰੇ, ਇਹ ਕੌਣ ਨੇ ਔਰ ਇਹਨਾਂ ਨੂੰ ਕਿਹਨੇ ਭੇਜਿਆ ਹੈ।
ਗੁਰ ਗੋਰਖ ਕੋ ਮਠ ਜਿਨ ਗੇਰਾ,
ਇੱਥੇ ਤਾਂ ਮਠ ਵੀ ਡਿੱਗ ਪਏ ਨੇ, ਢਹਿ ਪਏ ਨੇ, ਗੋਰਖ ਦੀ ਪੂਜਾ ਸਮਾਪਤ ਹੋ ਗਈ ਹੈ।
ਡਰੇ ਨਹੀਂ ਤਪ ਤੇਜ ਬਡੇਰਾ,
ਇਹ ਡਰਦੇ ਹੀ ਨਹੀਂ ਕਿਸੇ ਤੋਂ, ਬੜਾ ਤੇਜ ਹੈ ਇਹਨਾਂ ਦਾ, ਬੜੇ ਤਪੀ ਹਨ, ਬਲੀ ਹਨ।
ਜਬ ਨਰ ਮਿਲੇ ਆਏ ਸਮੁਦਾਏ,
ਜਦੋਂ ਇਸ ਤਰ੍ਹਾਂ ਇਹ ਸਾਰੇ ਲੋਕ ਇਕੱਠੇ ਹੋ ਕੇ ਆਏ,
ਇਨ ਦੋਨੋ ਗੁਰ ਸ਼ਬਦ ਸੋ ਗਾਏ,
ਇਧਰ ਭਾਈ ਫਿਰਿਆ ਤੇ ਭਾਈ ਕਟਾਰਾ ਜੀ ਨੇ ਸਤਿਗੁਰਾਂ ਦੀ ਬਾਣੀ ਪੜ੍ਹੀ, ਮਹਾਰਾਜ ਜੀ ਦੇ ਸ਼ਬਦ ਗਾਵੇ ਜਦੋਂ ਆਏ ਨਾ ਉਹ, ਤੇ ਸਤਿਗੁਰਾਂ ਦੀ ਬਾਣੀ ਗਾ ਕੇ ਉਹਨਾਂ ਲੋਕਾਂ ਨੂੰ ਸੁਣਾਈ, ਗੁਰੂ ਨਾਨਕ ਸਾਹਿਬ ਦੀ ਬਾਣੀ, ਗੁਰੂ ਅੰਗਦ ਸਾਹਿਬ ਦੀ ਬਾਣੀ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਸੁਣਾਈ।
ਭਜਨ ਕੀਰਤਨ ਸੁਣ ਕਰ ਸਾਰੇ,
ਜਦੋਂ ਉਹਨਾਂ ਨੇ ਕੀਰਤਨ ਸੁਣਿਆ, ਭਜਨ ਸੁਣਿਆ, ਪਰਮੇਸ਼ਰ ਦੀ ਮਹਿਮਾ ਸੁਣੀ,
ਭਏ ਨੰਬਰ ਮੁਖ ਨਮੋ ਉਚਾਰੇ,
ਉਹ ਲੋਕ ਬੇਨਿਮਰ ਹੋ ਗਏ, ਹੱਥ ਜੋੜ ਕੇ ਭਾਈ ਫਿਰਿਆ ਭਾਈ ਕਟਾਰਾ ਜੀ ਨੂੰ ਬੇਨਤੀ ਕਰਦੇ,
ਪ੍ਰੇਮ ਬਦਿਓ ਸਭ ਭਾਓ ਕਰੰਤੇ,
ਬਸ ਫਿਰ ਕੀ ਸੀ, ਫਿਰ ਤਾਂ ਸਿੱਖੀ ਦਾ ਬੀਜ ਬੀਜਿਆ ਗਿਆ ਸਭ ਦੇ ਅੰਦਰ, ਪ੍ਰੇਮ ਵੱਧ ਗਿਆ ਇਹਨਾਂ ਅੰਦਰ, ਭਾਓ ਕਰਨ ਲੱਗੇ, ਪਤਾ ਲੱਗਾ ਵੀ ਗੁਰੂ ਅਮਰਦਾਸ ਸਾਹਿਬ ਜੀ ਦੇ ਸੇਵਕ ਹਨ, ਉਹਨਾਂ ਨੇ ਹੁਕਮ ਕਰਕੇ ਸਾਡੇ ਤੇ ਤਰਸ ਕਰਕੇ ਸਾਡੇ ਭਲੇ ਲਈ ਇਹਨਾਂ ਨੂੰ ਭੇਜਿਆ। ਕਹਿੰਦੇ ਸੇਵਾ ਟਹਿਲ ਕਰਨ ਲੱਗੇ, ਪ੍ਰੇਮ ਕਰਨ ਲੱਗੇ,
ਨਿਕਟ ਹੋਏ ਇੱਕ ਮਨੇ ਸੁਨੰਤੇ,
ਔਰ ਜਦੋਂ ਭਾਈ ਫਿਰਿਆ ਕਟਾਰਾ ਜੀ ਵੱਖੋ ਵੱਖਰੇ ਇਲਾਕਿਆਂ ਚ, ਦੋਵੇਂ ਵੱਖੋ ਵੱਖਰੇ ਫਿਰਦੇ, ਲੋਕ ਇਕੱਠੇ ਹੁੰਦੇ, ਇਹ ਬਹਿ ਕੇ ਕਥਾ ਕਰਦੇ, ਕੀਰਤਨ ਕਰਦੇ, ਤੇ ਸੰਗਤ ਜਿਹੜੀ ਹੁੰਦੀ ਉਹਨਾਂ ਨੇ ਬਹਿ ਕੇ ਕਾਗਰ ਚਿੱਤ ਹੋ ਕੇ, ਇੱਕ ਮਨ ਹੋ ਕੇ ਇਹਨਾਂ ਪਾਸੋਂ ਗੁਰਬਾਣੀ ਸੁਣਨੀ, ਗੁਰਬਾਣੀ ਦੀ ਕਥਾ ਤੇ ਕੀਰਤਨ ਸੁਣਨਾ।
ਸਤਿਗੁਰ ਬਰਤੇ ਪੇ ਸਿੱਖ ਆਏ,
ਸਤਿਗੁਰਾਂ ਦੇ ਬਚਨਾਂ ਦੇ ਨਾਲ ਬੇਅੰਤ ਸਿੱਖ ਹੋ ਗਏ ਆ ਕੇ, ਬੇਅੰਤ ਲੋਕਾਂ ਨੇ ਸਿੱਖੀ ਧਾਰਨ ਕੀਤੀ। 52 22 ਮੰਜੀਆਂ ਵਿੱਚੋਂ ਦੋ ਮੰਜੀਆਂ ਇਹਨਾਂ ਦੋ ਗੁਰਸਿੱਖਾਂ ਨੂੰ ਮਹਾਰਾਜ ਜੀ ਨੇ ਦਿੱਤੀਆਂ ਪ੍ਰਚਾਰਕਾਂ ਦੀਆਂ। ਭਾਈ ਫਿਰਿਆ ਜੀ ਔਰ ਭਾਈ ਕਟਾਰਾ ਜੀ।
ਸਤ ਨਾਮ ਇਨ ਮੰਤਰ ਦ੍ਰਿੜਾਏ,
ਸੱਚੇ ਨਾਮ ਦਾ ਮੰਤਰ ਲੋਕਾਂ ਨੂੰ ਦ੍ਰਿੜ ਕਰਾਇਆ। ਜਿੱਥੇ ਵੀ ਜਾਣ ਉਹਨਾਂ ਨੂੰ ਆਖਣ ਭਾਈ ਨਾਮ ਜਪਿਆ ਕਰੋ, ਨਾਮ ਜਪੋ ਨਾਮੇ ਨਾਮੋ ਅਰੱਧ, ਨਾਮ ਜਪਿਆ ਕਰੋ ਨਾਮ ਅਰਾਧਿਆ ਕਰੋ। ਪਰਮੇਸ਼ਰ ਦੇ ਨਾਮ ਦੇ ਜਾਪ ਬਿਨਾਂ ਮੁਕਤੀ ਨਹੀਂ ਹੋਣੀ।
ਗੁਰਮੁਖ ਭਏ ਭਗਤ ਕੋ ਲਾਗੇ,
ਗੁਰਮੁਖ ਬਣ ਕੇ ਪਰਮੇਸ਼ਰ ਦੀ ਭਗਤੀ ਵਿੱਚ ਲੱਗੋ, ਪ੍ਰਭੂ ਦੀ ਭਗਤੀ ਵਿੱਚ ਜੁੜੋ।
ਤੀਰਗ ਭਾਗ ਪਾਲ ਜਿਨ ਜਾਗੇ,
ਜਿਨ੍ਹਾਂ ਦੇ ਭਾਗ ਵੱਡੇ ਹਨ, ਜਿਨ੍ਹਾਂ ਦੇ ਕਰਮ ਚੰਗੇ ਹਨ, ਉਹ ਸਤਿਗੁਰਾਂ ਦੀ ਸੇਵਾ ਵਿੱਚ ਲੱਗ ਗਏ, ਸਤਿਗੁਰਾਂ ਦੇ ਸਿਮਰਨ ਵਿੱਚ ਗੁਰਸਿੱਖੀ ਵਿੱਚ ਜੁੜ ਗਏ।
ਮਨ ਬਾਂਛਤ ਕੋ ਜਾਚਤ ਜਬੈ,
ਜੋ ਮਨ ਬਾਂਛਤ ਕਈ ਕਾਮਨਾ ਰੱਖ ਕੇ ਵੀ ਆਉਂਦੇ ਵੀ ਮਹਾਰਾਜ ਜੀ ਸਾਡੀ ਇਹ ਕਾਮਨਾ, ਭਾਈ ਫਿਰਿਆ ਜੀ ਨੇ ਕਹਿਣਾ ਗੁਰੂ ਅਮਰਦਾਸ ਜੀ ਪੂਰੀ ਕਰਨਗੇ, ਜਾਂ ਭਾਈ ਕਟਾਰਾ ਜੀ ਨੇ ਕਹਿਣਾ ਗੁਰੂ ਅਮਰਦਾਸ ਸਾਹਿਬ ਤੁਹਾਡੀ ਕਾਮਨਾ ਪੂਰੀ ਕਰਨ, ਕਹਿੰਦੇ ਉਹਨਾਂ ਦੀ ਕਾਮਨਾ ਪੂਰੀ ਹੋ ਜਾਣੀ। ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਤੁਸੀਂ ਜੋ ਬਚਨ ਕਹੋਗੇ ਪੂਰਾ ਹੋਵੇਗਾ, ਤਾਂ ਇਹਦੇ ਨਾਲ ਪ੍ਰਤਾਪ ਵੱਧ ਗਿਆ ਹੋਰ ਵੀ ਇਹ ਜੋ ਬਚਨ ਕਰਦੇ ਆ ਦੋਵੇਂ ਮਹਾਂਪੁਰਸ਼, ਉਹ ਬਚਨ ਪੂਰੇ ਹੁੰਦੇ ਹਨ, ਜਿਹੜਾ ਵਰ ਦੇ ਦੇਣ ਉਹ ਵਰ ਪੂਰਾ ਹੁੰਦਾ। ਏਦਾਂ ਬਹੁਤ ਸਾਰੇ ਲੋਕ ਆ ਕੇ ਗੁਰੂ ਘਰ ਚ ਜੁੜਨ ਲੱਗੇ।
ਇਨ ਵਰ ਤੇ ਪ੍ਰਾਪਤ ਹੋਏ ਤਬੈ,
ਜਦੋਂ ਗੁਰੂ ਸਾਹਿਬ ਦਾ ਨਾਂ, ਇਹ ਨਹੀਂ ਕਹਿੰਦੇ ਸਾਡੇ ਬਚਨ ਨਾਲ ਪੂਰਾ ਹੋਵੇਗਾ, ਇਹਨਾਂ ਨੇ ਕਹਿਣਾ ਗੁਰੂ ਸਾਹਿਬ ਕਿਰਪਾ ਕਰ, ਸਤਿਗੁਰੂ ਜੀ ਭਲਾ ਕਰਨਗੇ, ਮਹਾਰਾਜ ਗੁਰੂ ਅਮਰਦਾਸ ਸਾਹਿਬ ਕਿਰਪਾ ਕਰਨਗੇ। ਤਾਂ ਉਹਨਾਂ ਤੇ ਕਿਰਪਾ ਤਾਂ ਹੁਣ ਗੁਰੂ ਸਾਹਿਬ ਦੀ ਵਰਤਦੀ ਸੀ, ਤੋ ਗੁਰੂ ਸਾਹਿਬ ਦੇ ਘਰ ਦੀ ਮਹਿਮਾ ਪ੍ਰਤਾਪ ਏਦਾਂ ਵਧਣ ਲੱਗਾ।
ਧਰਮਸਾਲ ਸੁੰਦਰ ਬਨਵਾਈ,
ਕਹਿੰਦੇ ਬਹੁਤ ਸਾਰੇ ਨਗਰਾਂ ਚ ਇਹਨਾਂ ਦੋਨਾਂ ਸਿੱਖਾਂ ਨੇ ਪਹਿਲਾਂ ਆਪੋ ਆਪਣੇ ਪਿੰਡਾਂ ਵਿੱਚ ਧਰਮਸ਼ਾਲਾ ਬਣਾਈ, ਬੜੀ ਸੁੰਦਰ, ਪਹਿਲਾਂ ਧਰਮਸ਼ਾਲਾ ਹੀ ਕਹਿੰਦੇ ਸੀ ਖਾਲਸਾ ਜੀ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਹੋਈ ਫਿਰ ਗੁਰਦੁਆਰਾ ਸ਼ਬਦ ਪ੍ਰਚਲਿਤ ਹੋਇਆ, ਤੋ ਕੱਲੇ ਕੱਲੇ ਨਗਰ ਦੇ ਵਿੱਚ ਪਿੰਡਾਂ ਵਿੱਚ ਧਰਮਸ਼ਾਲਾ ਬਣਵਾਈ।
ਸਤ ਸੰਗਤ ਨਿਤ ਹੋਵੇ ਸਮੁਦਾਈ,
ਸਤ ਸੰਗਤ ਹੁੰਦੀ ਹੈ, ਸਵੇਰੇ ਸ਼ਾਮ ਕਥਾ ਹੋਵੇ, ਕੀਰਤਨ ਹੋਵੇ, ਏਦਾਂ ਕਥਾ ਕੀਰਤਨ ਦੇ ਪ੍ਰਵਾਹ ਚੱਲੇ।
ਅਪਰ ਹੁਤੇ ਮਠ ਜਿਸ ਜਿਸ ਥਾਨ,
ਹੋਰ ਵੀ ਕਈ ਥਾਵਾਂ ਤੇ ਜਿਹੜੇ ਯੋਗੀਆਂ ਦੇ ਮਠ ਸਨ,
ਕਰ ਕਰ ਭਗਨ ਦਏ ਬਚ ਮਾਨ,
ਕਹਿੰਦੇ ਹੁਣ ਜਦੋਂ ਉਹਨਾਂ ਮਠਾਂ ਚੋਂ ਮਾੜੇ ਕੰਮ ਕਰਦੇ ਲੋਕ ਆਪ ਹੀ ਜਾ ਕੇ ਉਹਨਾਂ ਨੂੰ ਸਜ਼ਾ ਦਿੰਦੇ, ਕਹਿੰਦੇ ਵੀ ਤੁਸੀਂ ਇਹ ਪਖੰਡ ਕਰਦੇ ਹੋ, ਇੱਥੇ ਨਸ਼ੇ ਖੋਰੀਆਂ ਦੀਆਂ ਬਿਰਤੀਆਂ, ਸ਼ਰਾਬਾਂ ਪੀਣੀਆਂ, ਇਥੋਂ ਤੱਕ ਕਿ ਉਹਨਾਂ ਮਠਾਂ ਦੇ ਵਿੱਚ ਵੇਸ਼ਿਆਗਾਮੀ ਆਦਿਕ ਬਿਰਤੀਆਂ ਵੀ ਪ੍ਰਚਲਿਤ ਹੋ ਗਈਆਂ। ਤੋ ਲੋਕਾਂ ਨੇ ਫਿਰ ਜਾ ਕੇ ਉਹਨਾਂ ਨੂੰ ਦੰਡ ਦਿੱਤਾ, ਉੱਥੇ ਮੱਠ ਉਹਨਾਂ ਨੂੰ ਛੱਡ ਕੇ ਯੋਗੀਆਂ ਨੂੰ ਭੱਜਣਾ ਪਿਆ।
ਤਾਂ ਧਰਮਸ਼ਾਲਾ ਬਣਵਾਏ,
ਬਹੁਤ ਥਾਵਾਂ ਤੇ ਨਗਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸੋਹਣੇ ਧਰਮਸ਼ਾਲਾਵਾਂ ਬਣਨ ਲੱਗੀਆਂ।
ਨਾਮਦਾਨ ਇਸ਼ਨਾਨ ਦ੍ਰਿੜਾਏ,
ਉਹਨਾਂ ਧਰਮਸ਼ਾਲਾਵਾਂ ਵਿੱਚ ਤਿੰਨ ਚੀਜ਼ਾਂ ਪ੍ਰਪੱਕ ਕੀਤੀਆਂ ਜਾਂਦੀਆਂ, ਨਾਮ ਦਾਨ ਔਰ ਇਸ਼ਨਾਨ, ਕਿ ਨਾਮ ਜਪਣਾ, ਦਾਨ ਕਰਨ ਦੀ ਬਿਰਤੀ ਰੱਖਣੀ ਹੈ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ। ਇਹ ਨਾਮਦਾਨ ਇਸ਼ਨਾਨ ਦ੍ਰਿੜ ਕਰਾਇਆ ਜਾਂਦਾ।
ਜੰਤਰ ਮੰਤਰ ਤਹਿ ਤੇ ਘਰ ਦੂਰ,
ਜਿੰਨੇ ਉੱਥੇ ਜੰਤਰ ਮੰਤਰ ਦੀ ਵਿਦਿਆ ਫੈਲੀ ਹੋਈ ਉਹ ਦੂਰ ਕਰ ਦਿੱਤੀ।
ਦੇਸ਼ ਬਿਦਤ ਸਿੱਖੀ ਸੁਖਪੂਰ,
ਸਾਰੇ ਦੇਸ਼ ਵਿੱਚ ਸਤਿਗੁਰਾਂ ਦੀ ਸਿੱਖੀ ਪ੍ਰਗਟ ਹੋ ਗਈ, ਸਤਿਗੁਰਾਂ ਦੀ ਸਿੱਖੀ ਦਾ ਪ੍ਰਚਾਰ ਹੋ ਗਿਆ।
ਤੁਰਮਤ ਸਭ ਕੀ ਨ ਬਿਨਾਸ਼,
ਜਦੋਂ ਗੁਰਸਿੱਖੀ ਦਾ ਪ੍ਰਕਾਸ਼ ਹੋਇਆ ਤੇ ਜਿਹੜੀ ਖੋਟੀ ਤੇ ਭੈੜੀ ਮਤ ਸੀ ਉਹਦਾ ਵਿਨਾਸ਼ ਹੋਇਆ।
ਪੂਰਤ ਭਏ ਸਭਿਨ ਕੀ ਆਸ,
ਜਿਸ ਜਿਸ ਦੀ ਜੋ ਜੋ ਆਸਾ ਉਹ ਪੂਰਨ ਹੋ ਰਹੀ ਹੈ।
ਅਜ਼ਮਤ ਆਪਣੀ ਦੇ ਦਿਖਰਾਏ,
ਦੋਵੇਂ ਗੁਰਸਿੱਖ ਅਜ਼ਮਤੀ ਨੇ ਸੁਤੇ ਸਿੱਧੀ ਉਹ ਕਲਾ ਆਪਣੇ ਆਪ ਹੀ ਗੁਰੂ ਕੀ ਵਰਤ ਜਾਂਦੀ ਹੈ।
ਪਰੇ ਚਰਨ ਮਾਨਵ ਸਮੁਦਾਏ,
ਹਜ਼ਾਰਾਂ ਦੀ ਗਿਣਤੀ ਚ ਲੋਕ ਧਰਮਸ਼ਾਲਾਵਾਂ ਤੇ ਆ ਕੇ ਇਕੱਠੇ ਹੋ ਕੇ ਇਹਨਾਂ ਦੋਨਾਂ ਗੁਰਸਿੱਖ ਸਿੱਖਾਂ ਨਾਲ ਜੁੜਦੇ ਨਾਮ ਜਪਦੇ ਭਜਨ ਕਰਦੇ
ਅਨੇਕਨ ਅਰਪਯੋ ਪਾਇਨ
ਅਨੇਕ ਪ੍ਰਕਾਰ ਦੀਆਂ ਪਿਟਾਵਾਂ ਲੈ ਕੇ ਹਾਜ਼ਰ ਹੁੰਦੇ ਗੁਰੂ ਘਰਾਂ ਵਿੱਚ
ਸਭ ਸੰਗਤ ਦੇ ਭੋਜਨ ਆਇਨ
ਹੁਣ ਜਿਹੜੇ ਪਿਟਾਵਾਂ ਆਉਂਦੀਆਂ ਉਹਨਾਂ ਗੁਰੂ ਘਰਾਂ ਚ ਇਹਨਾਂ ਸਿੱਖਾਂ ਨੇ ਲੰਗਰ ਲਾ ਦਿੱਤੇ ਵੀ ਜਿਹੜਾ ਕੋਈ ਆਵੇ ਜਿਹੜੀ ਇਹ ਬ੍ਰਸਤ ਬਸਤ ਆਉਂਦੀ ਇਹਦਾ ਲੰਗਰ ਲੱਗੇ ਅਭਿਆਗਤ ਭੁੱਖੇ ਨੂੰ ਭੋਜਨ ਮਿਲੇ ਆਏ ਗਏ ਨੂੰ ਭੋਜਨ ਮਿਲੇ ਮੰਜਾ ਬਿਸਤਰਾ ਮਿਲੇ ਐਸੇ ਪ੍ਰਬੰਧ ਗੁਰੂ ਘਰਾਂ ਚ ਕਰ ਦਿੱਤੇ
ਸਗਰੋ ਦੇਸ਼ ਨਿਹਾਲ ਬਿਸਾਲੇ
ਸਾਰਾ ਦੇਸ਼ ਨਿਹਾਲ ਕਰ ਦਿੱਤਾ ਸਾਰਾ ਦੇਸ਼ ਹੀ ਕਿਰਤਾਰਥ ਕਰ ਦਿੱਤਾ
ਗੁਰਸਿੱਖੀ ਕੈ ਮਾਰਗ ਚਾਲੇ
ਗੁਰਸਿੱਖੀ ਦੇ ਰਾਹ ਤੇ ਚਲਾ ਦਿੱਤਾ ਸਭ ਨੂੰ ਗੁਰਸਿੱਖੀ ਦੇ ਮਾਰਗ ਤੇ ਟੋਰ ਦਿੱਤਾ
ਹਿਰੇ ਕਟਾਰੇ ਇਸ ਬਿਦ ਦੇਸ਼
ਇਹ ਤਾਂ ਭਾਈ ਫਿਰਿਆ ਜੀ ਔਰ ਭਾਈ ਕਟਾਰਾ ਜੀ ਦੋਨਾਂ ਗੁਰਸਿੱਖਾਂ ਨੇ ਇਸ ਸਾਰੇ ਦੇਸ਼ ਵਿੱਚ
ਸਤਨਾਮ ਦੀਨ ਸੀ ਉਪਦੇਸ਼
ਸੱਚੇ ਨਾਮ ਦਾ ਉਪਦੇਸ਼ ਦਿੱਤਾ ਪਰਮੇਸ਼ਰ ਦਾ ਭਜਨ ਕਰਨ ਦਾ ਉਪਦੇਸ਼ ਦਿੱਤਾ
ਕਬ ਕਬ ਦਰਸ਼ਨ ਗੁਰ ਕੋ ਆਵਹਿ
ਹੁਣ ਜਦੋਂ ਕੋਈ ਜੋੜ ਮੇਲਾ ਹੁੰਦਾ ਚਾਹੇ ਵਿਸਾਖੀ ਦਾ ਪੁਰਬ ਹੋਵੇ ਚਾਹੇ ਕੋਈ ਮੱਸਿਆ ਦਾ ਸੰਗਰਾਂਦ ਦਾ ਪੁੰਨਿਆ ਦਾ ਕੋਈ ਗੁਰਪੁਰਬ ਹੋਵੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਪੁਰਬ ਹੋਵੇ ਭਾਈ ਫਿਰਿਆ ਤੇ ਭਾਈ ਕਟਾਰਾ ਜੀ ਸੰਗਤ ਨੂੰ ਨਾਲ ਲੈ ਕੇ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਕਿਉਂਕਿ ਜੋੜਿਆ ਗੁਰੂ ਘਰ ਨਾਲ ਇਹ ਨਹੀਂ ਕਿ ਆਪਣਿਆਂ ਨਾਲ ਆਪਣੇ ਨਾਲ ਜੋੜਿਆ ਸਤਿਗੁਰਾਂ ਦੇ ਚਰਨਾਂ ਨਾਲ ਜੋੜਿਆ ਤੁਸ ਕਦੇ ਕਦੇ ਜਦੋਂ ਸਬੱਬ ਬਣਨਾ ਸੰਗਤ ਨੂੰ ਨਾਲ ਲੈ ਕੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਦੋਵੇਂ ਸਿੱਖ ਆਉਂਦੇ ਨੇ
ਪੂਜਨ ਕਰ ਪੁਨ ਤਹਾਂ ਸਿਧਾਵਹਿ
ਗੁਰੂ ਪਾਤਸ਼ਾਹ ਦੇ ਚਰਨਾਂ ਦੀ ਪੂਜਾ ਕਰਕੇ ਅਰਚਨਾ ਕਰਕੇ ਭੇਟਾ ਭੇਟ ਕਰਕੇ ਫਿਰ ਸਤਿਗੁਰਾਂ ਕੋਲੋਂ ਵਿਦਾ ਹੋ ਕੇ ਜਾਂਦੇ ਹਨ
ਦੋਹਰਾ ਸਤਿਗੁਰ ਦੀਨਾ ਨਾਥ ਜੀ ਦਇਆ ਸਿੰਧ ਸਿਰ ਮੋਰ
ਗੁਰੂ ਖਾਲਸਾ ਜੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀਨਾ ਨਾਥ ਹਨ ਸਤਿਗੁਰ ਦੀਨਾ ਨਾਥ ਜੀ ਦੀਨ ਕਿਹਨੂੰ ਕਹਿੰਦੇ ਦੀਨ ਦਾ ਅਰਥ ਕੀਤਾ ਜਾਂਦਾ ਮਜ਼ਬ ਜਿਵੇਂ ਮੁਸਲਮਾਨ ਵੀਰ ਕਹਿ ਦਿੰਦੇ ਸਾਡਾ ਦੀਨ ਹੈ ਪਰ ਦੀਨ ਦਾ ਅਰਥ ਗੁਰਬਾਣੀ ਵਿੱਚ ਜਿੱਥੇ ਆਇਆ ਦੀਨ ਜਾਂ ਇੱਥੇ ਜਿਹੜਾ ਇਹ ਦੀਨਾ ਨਾਥ ਸ਼ਬਦ ਆਇਆ ਇਹਦਾ ਮਤਲਬ ਹੈ ਦੁਖੀ ਡਰਿਆ ਹੋਇਆ ਦੀਨ ਦਾ ਮਤਲਬ ਭੈ ਸੰਯੁਗਤ ਜਿਹਦੇ ਅੰਦਰ ਡਰ ਹੋਵੇ ਭੈ ਹੋਵੇ ਉਹਨੂੰ ਕਹਿੰਦੇ ਨੇ ਦੀਨ ਜਿਹੜਾ ਡਰੇਗਾ ਉਹ ਦੁਖੀ ਵੀ ਹੋਵੇਗਾ ਤਦੇ ਆਪਾਂ ਇਹ ਕਹਿੰਦੇ ਜੀ ਇਹ ਦੀਨ ਦੁਖੀ ਹੈ ਯਾਨੀ ਕਿ ਡਰਿਆ ਹੋਇਆ ਦੁਖੀ ਹੈ ਡਰਿਆ ਹੋਇਆ ਵੀ ਖਬਰੇ ਕੀ ਹੋਵੇਗਾ ਦੁਖੀ ਹੈ ਸਤਿਗੁਰੂ ਜੀ ਤੁਸੀਂ ਦੁਖੀਆਂ ਦੇ ਨਾਥ ਹੋ ਦੀਨਾ ਨਾਥ ਹੇ ਗੁਰੂ ਅਮਰਦਾਸ ਜੀ ਤੁਸੀਂ ਜਿਹੜੇ ਦੁਖੀ ਨੇ ਉਹਨਾਂ ਦੇ ਨਾਥ ਹੋ ਸਤਿਗੁਰ ਦੀਨਾ ਨਾਥ ਜੀ ਦਇਆ ਸਿੰਧ ਸਿਰ ਮੋਰ ਮਹਾਰਾਜ ਤੁਸੀਂ ਦਇਆ ਦੇ ਸਮੁੰਦਰ ਹੋ ਸਿੰਧ ਕਹਿੰਦੇ ਨੇ ਸਮੁੰਦਰ ਨੂੰ ਪਾਤਸ਼ਾਹ ਜੀ ਤੁਸੀਂ ਸਮੁੰਦਰ ਹੋ ਦਇਆ ਦੇ ਸਿਰਮੌਰ ਮਹਾਰਾਜ ਸ਼੍ਰੋਮਣੀ ਹੋ ਸਰਬ ਸ਼੍ਰੋਮਣੀ ਹੋ ਤੁਹਾਡੇ ਤੋਂ ਵੱਡਾ ਸਿਰਮੌਰ ਕੋਈ ਨਹੀਂ
ਅਧਿਕ ਪ੍ਰਕਾਸ਼ਿਤ ਜਗ ਪਏ ਸਮ ਨਹਿ ਕੋ ਕਿਤ ਔਰ
ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਬੜਾ ਪ੍ਰਕਾਸ਼ ਹੋਇਆ ਸੰਸਾਰ ਗੁਰੂ ਸਾਹਿਬ ਜੀ ਦੇ ਸਮੇਂ ਖਾਲਸਾ ਜੀ ਸਿੱਖੀ ਬੜੀ ਵਧੀ 22 ਮੰਜੀਆਂ ਮਹਾਰਾਜ ਜੀ ਨੇ ਪ੍ਰਚਾਰਕਾਂ ਦੀਆਂ ਥਾਪ ਕੇ 22 ਸੂਬੇ ਹਿੰਦੁਸਤਾਨ ਦੇ ਉਹਨਾਂ ਚ ਭੇਜਿਆ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਕਿਹਾ ਜਾਣ ਲੱਗ ਪਿਆ ਇੰਨਾ ਪ੍ਰਚਾਰ ਹੋਇਆ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਸਤਿਗੁਰੂ ਜੀ ਦਾ ਬੜਾ ਪ੍ਰਕਾਸ਼ ਗੁਰੂ ਅਮਰਦਾਸ ਸਾਹਿਬ ਇੰਨਾ ਪ੍ਰਕਾਸ਼ ਹੈ ਤੁਹਾਡਾ ਕਿ ਤੁਹਾਡੇ ਸਮਾਨ ਕੋਈ ਹੋਰ ਨਹੀਂ ਹੈ ਦੂਜਾ ਤਦੇ ਭੱਟਾ ਨੇ ਕਿਹਾ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਮਹਾਰਾਜ ਤੁਹਾਡੀ ਉਪਮਾ ਤੁਹਾਨੂੰ ਬਣ ਆਉਂਦੀ ਹੈ ਤੁਹਾਡੇ ਵਰਗਾ ਕੋਈ ਦੂਜਾ ਦਿਸਦਾ ਹੀ ਨਹੀਂ ਨਜ਼ਰ ਹੀ ਨਹੀਂ ਆਉਂਦਾ ਤੁਹਾਡੇ ਸਮਾਨ ਕੋਈ ਹੋਰ ਨਹੀਂ ਹੈ ਇਹੋ ਜੇ ਦੀਨ ਦਿਆਲ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਤੁਸੀਂ ਧੰਨ ਹੋ ਸਭ ਆਖੋ ਧੰਨ ਧੰਨ ਧਨ ਗੁਰ ਸੋਈ ਮਹਾਰਾਜ ਜੀ ਤੁਸੀਂ ਧਨ ਹੋ। ਦਇਆਨੰਦ ਸਤਿਗੁਰੂ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖੇਵਾ ਕਰਨੀ।